ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਪਾਨ ਕਰ ਸਤਿਗੁਰੂ, ਸੁੱਟ ਪ੍ਰਿਅੰਕ ਪਰ ਸੈਨ, ਸੁਖ ਸੋ ਸਕਲ ਬਿਤਾਏ ਕੈ, ਉਠੇ ਮਿੱਟੀ ਜਬ ਰਹਿਣ। ਖਾਨ ਪਾਨ ਕਰ ਸਤਿਗੁਰੂ,
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਨੌਵੇਂ ਗੁਰਦੇਵ ਗਰੀਬ ਨਿਵਾਜ ਸਤਿਗੁਰੂ, ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਜੋਗੋ ਜੋਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕੇ ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤਾਰ ਹੈ, ਨਾਰਾਇਣ ਨਰਪਤ ਨਮਸਕਾਰ ਹੈ। ਐਸੇ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਸਤਿਗੁਰੂ, ਇਨ੍ਹਾਂ ਸਤਿਗੁਰਾਂ ਤੋਂ ਮਨ ਕਰਕੇ, ਬਾਣੀ ਕਰਕੇ, ਤਨ ਕਰਕੇ ਸਦਾ ਬਲਿਹਾਰ ਬਲਿਹਾਰ ਕੁਰਬਾਨ ਕੁਰਬਾਨ ਜਾਈਏ, ਜਿਨ੍ਹਾਂ ਨੇ ਸਾਨੂੰ ਮਹਾਨ ਬਖਸ਼ਿਸ਼ਾਂ ਕਰਕੇ ਇਸ ਕਲੀ ਕਾਲ ਦੇ ਭਿਆਨਕ ਦੌਰ ਦੇ ਸਮੇਂ ਅੰਦਰ ਮੁਕਤੀ ਤੱਕ ਦੇ, ਗੁਰਸਿੱਖੀ ਤੱਕ ਦੇ, ਮਹਾਨ ਬਖਸ਼ਿਸ਼ਾਂ ਤੱਕ ਦੇ, ਮਹਾਨ ਜਿਨ੍ਹਾਂ ਨੇ ਰਹਿਮਤਾਂ ਕਰਕੇ ਸਾਨੂੰ ਮੁਕਤੀ ਤੱਕ ਦੇ, ਗੁਰਸਿੱਖੀ ਤੱਕ ਦੇ ਦਾਨ ਦੇ ਕੇ ਸਾਡਾ ਜੀਵਨ ਸਫਲ ਕੀਤਾ ਹੈ, ਕਿਉਂਕਿ ਪੂਰੇ ਸਤਿਗੁਰੂ ਦੀ ਵਡਿਆਈ ਅਗਮ ਅਗਾਧ ਹੋਇਆ ਕਰਦੀ ਹੈ। ਗੁਰਪੁਰਾ ਭੇਟਿਓ ਵਡਭਾਗੀ, ਮਨ ਭਇਆ ਪ੍ਰਗਾਸਾ, ਜਿਸ ਵਕਤ ਪੂਰੇ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ, ਪੂਰੇ ਸਤਿਗੁਰੂ ਦੀ ਅੰਮ੍ਰਿਤ ਰੂਪ ਕਿਰਪਾ ਦੀ ਦ੍ਰਿਸ਼ਟੀ ਸਿੱਖ ਦੇ ਉੱਤੇ ਪੈ ਜਾਂਦੀ ਹੈ, ਤਾਂ ਮਨ ਦੇ ਅੰਦਰ ਭਗਤੀ ਸਹਿਤ ਪ੍ਰਭੂ ਦੇ ਮਿਲਾਪ ਦਾ ਜੋ ਗਿਆਨ ਹੈ, ਉਸ ਦਾ ਪ੍ਰਕਾਸ਼ ਹੋ ਆਉਂਦਾ ਹੈ। ਕਲਯੁਗ ਦੇ ਅੰਦਰ ਪੂਰਾ ਕਹਾਉਣ ਦਾ ਦਾਅਵਾ ਕਰਨ ਵਾਲੇ ਤਾਂ ਤੁਹਾਨੂੰ ਬਹੁਤ ਮਿਲ ਸਕਦੇ ਹੈ, ਕਿਉਂਕਿ ਜਿਵੇਂ ਇਤਿਹਾਸ ਅੰਦਰ ਬਚਨ ਆਉਂਦੇ ਹੈ, ਕਲਯੁਗ ਸਿੱਖ ਨਾ ਦਿਸੈ ਕੋਈ, ਸਭ ਕੋਈ ਗੁਰੂ ਕਹਾਵੈ, ਸਿੱਖ ਬਣਨਾ ਕੋਈ ਵਿਰਲਾ ਹੀ ਲੋਚਦਾ ਹੈ, ਗੁਰੂ ਬਣਾਉਣਾ, ਗੁਰੂ ਬਣਨਾ ਔਰ ਗੁਰੂ ਬਣ ਕੇ ਪੂਜਾ ਕਰਾਉਣੀ, ਇਹ ਸਾਰੇ ਬਹੁ ਗਿਣਤੀ ਦੇ ਅੰਦਰ ਸਾਨੂੰ ਅੱਜ ਕਲੀ ਕਾਲ ਦੇ ਸਮੇਂ ਦੇ ਅੰਦਰ ਨਜ਼ਰ ਆ ਰਿਹਾ ਹੈ। ਪਰ ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਫੁਰਮਾਨ ਕੀਤਾ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੀ ਕਲੀ ਰੇ, ਜਿਨੇ ਪੰਚਾਂ ਨੂੰ ਮਾਰ ਕੇ ਕਾਮ ਕਰੋ ਲੋ ਮੋਹੰਕਾਰ ਨੂੰ ਆਪਣੇ ਵਸ ਵਿਚ ਕਰ ਲਿਆ, ਉਹੀ ਕਲਯੁਗ ਦੇ ਅੰਦਰ ਪੂਰਨ ਹੋ ਸਕਦਾ ਹੈ। ਬਲਕਿ ਆਪਣੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਸਮ ਪਿਤਾ ਦੀ ਇਤਨੀ ਵੱਡੀ ਵਡਿਆਈ ਹੈ, ਇਤਨੀ ਵੱਡੀ ਮਹਿਮਾ ਹੈ, ਇਤਨਾ ਵੱਡਾ ਮੇਰੇ ਸਤਿਗੁਰਾਂ ਦਾ ਪ੍ਰਤਾਪ ਹੈ। ਸਾਧ ਸੰਗਤ ਜੀ, ਗੁਰਸਿੱਖ ਦੇ ਹਿਰਦੇ ਦੇ ਅੰਦਰ ਵਸੇ ਹੋਏ ਇਨ੍ਹਾਂ ਪੰਜਾਂ ਨੂੰ ਕਾਬੂ ਕਰਨ ਦੀ ਸ਼ਕਤੀ ਮੇਰੇ ਸਤਿਗੁਰੂ ਆਪ ਕਿਰਪਾ ਕਰਕੇ ਗੁਰਸਿੱਖ ਨੂੰ ਬਖਸ਼ਿਸ਼ ਕਰ ਦਿੰਦੇ ਹਨ। ਮੋਹ ਮਲ ਵਿਵਸ ਕੀਓ, ਕਾਮ ਕਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉਂ ਝਾੜਿਓ, ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ, ਸਿਖ ਤਾਰੇ ਸੋ ਪ੍ਰਸੰਨੈ, ਮੋਹ ਨੂੰ ਮਲ ਕੇ ਸਿੱਟ ਦਿੱਤਾ ਹੈ ਔਰ ਕਾਮ ਨੂੰ ਉਸ ਦਾ ਅਪਮਾਨ ਕਰਕੇ ਪਿੱਛੇ ਪਛਾੜ ਦਿੱਤਾ ਹੈ, ਕ੍ਰੋਧ ਦੇ ਟੁਕੜੇ ਟੁਕੜੇ ਕਰ ਦਿੱਤੇ ਹਨ ਔਰ ਲੋਭ ਦਾ ਨਿਰਾਦਰ ਕਰਕੇ ਸਿੱਖ ਦੇ ਹਿਰਦੇ ਦੇ ਵਿੱਚੋਂ ਨਿਵਿਰਤ ਕਰ ਦਿੱਤਾ ਹੈ। ਐਸੇ ਪੰਚਾਂ ਤੋਂ ਆਪਣੇ ਸਿੱਖ ਨੂੰ ਸਤਿਗੁਰੂ ਮਹਾਰਾਜ ਜੀ ਵਿਜਈ ਬਣਾ ਦਿੰਦੇ ਹਨ, ਜੇਤੂ ਬਣਾ ਦਿੰਦੇ ਹਨ। ਇੱਕ ਨਹੀਂ, ਦੋ ਨਹੀਂ, ਅਣਗਿਣਤੀ ਉਦਾਹਰਨ ਗੁਰੂ ਕੇ ਇਤਿਹਾਸ ਵਿੱਚੋਂ ਸਾਨੂੰ ਪ੍ਰਾਪਤ ਹੁੰਦੀਆਂ ਹਨ। ਪਰ ਸਿੱਖ ਦੀ ਭਾਵਨਾ ਵੀ ਆਪਣੇ ਸਤਿਗੁਰੂ ਦੇ ਉੱਤੇ ਹੋਰ ਨਿਸ਼ਚੇ ਸਹਿਤ ਹੋਣੀ ਚਾਹੀਦੀ ਹੈ ਕਿ ਮੇਰੇ ਸਤਿਗੁਰੂ ਆਪ ਨਿਰੰਕਾਰ ਦਾ ਸੰਸਾਰ ਦੇ ਅੰਦਰ ਸਾਕਾਰ ਰੂਪ ਹੋ ਕੇ ਸਾਡੇ ਉਧਾਰ ਵਾਸਤੇ ਆਪ ਆਏ ਹਨ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਦਿਨ ਕਲ ਰਾਖੀ ਮੇਰੀ। ਔਰ ਗੁਰਸਿੱਖ ਨੂੰ ਇਹ ਭਾਵਨਾ ਰੱਖਣੀ ਚਾਹੀਦੀ ਹੈ, ਮਾਨੁਖ ਕਾ ਕਰ ਰੂਪ ਨਾ ਜਾਣ, ਮਨੁੱਖ ਦਾ ਰੂਪ ਕਰਕੇ ਨਾ ਜਾਣ, ਆਮ ਮਨੁੱਖਾਂ ਤਰ੍ਹਾਂ ਨਾ ਵੇਖ ਕੇ ਮੇਰਾ ਸਤਿਗੁਰੂ ਆਮ ਮਨੁੱਖਾਂ ਵਰਗੇ ਹਨ। ਅੱਜ ਕੱਲ ਤਾਂ ਐਸਾ ਹੀ ਪ੍ਰਭਾਵ ਨਾਸਤਕ ਲੋਕਾਂ ਨੇ ਪੈਦਾ ਕੀਤਾ ਹੋਇਆ ਹੈ ਕਿ ਗੁਰੂ ਕੀਆਂ ਬਰਕਤਾਂ, ਗੁਰੂ ਕੀਆਂ ਸ਼ਕਤੀਆਂ ਨੂੰ, ਗੁਰੂ ਕੇ ਪ੍ਰਤਾਪ ਨੂੰ ਹਮੇਸ਼ਾ ਉਹ ਲੋਕ ਛੁਟਿਆਉਣ ਵਿਚ ਹੀ ਲੱਗੇ ਰਹਿੰਦੇ ਆ, ਨੀਵਾਂ ਦਿਖਾਉਣ ਵਿਚ ਹੀ ਲੱਗੇ ਰਹਿੰਦੇ ਹਨ। ਸੋ ਭਾਈ, ਐਸੇ ਲੋਕਾਂ ਦੇ ਅਸਰ ਤੋਂ ਬਚਣ ਦੀ ਲੋੜ ਹੈ। ਗੁਰ ਇਤਿਹਾਸ ਵਿਚ ਬੜਾ ਪੁਰਾਣਾ ਸਾਡੇ ਇਤਿਹਾਸ ਅੰਦਰ ਇਕ ਜ਼ਿਕਰ ਆਉਂਦਾ ਹੈ, ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਵਕਤ ਸ੍ਰੀ ਖਡੂਰ ਸਾਹਿਬ ਜੀ ਦੀ ਧਰਤੀ ਤੇ ਗੁਰਦੁਆਰਾ ਤਪਿਆਣਾ ਸਾਹਿਬ ਅਸਥਾਨ ਹੈ, ਇਸ ਅਸਥਾਨ ਤੇ ਪਹਿਲੇ ਪਾਤਸ਼ਾਹ ਜੀ ਨੇ ਵੀ ਚਰਨ ਪਾਏ ਔਰ ਦੂਸਰੇ ਪਾਤਸ਼ਾਹ ਜੀ ਤਾਂ ਭਾਈ ਬਾਲਾ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਆਪ ਸੰਗਤ ਵਿਚ ਸਮਾਧੀ ਸਥਿਤ ਸੁਭਾਇਮਾਨ ਹੋ ਕੇ ਸਰਵਣ ਕਰਿਆ ਕਰਦੇ ਸਨ। ਇਕ ਵੇਰੀ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਿਮਾ ਕਰਦਿਆਂ ਸਤਿਗੁਰਾਂ ਦਾ ਬਹੁਤ ਰਸ ਭਰਪੂਰ ਇਤਿਹਾਸ ਸੁਣਾਇਆ ਔਰ ਬਹੁਤ ਸਤਿਗੁਰਾਂ ਦੀ ਮਹਿਮਾ ਦਾ ਗਾਇਨ ਕੀਤਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਬਾਲਾ ਜੀ ਨੂੰ ਪੁੱਛਣ ਲੱਗੇ ਕਿ ਭਾਈ ਬਾਲਾ ਜੀ, ਤੁਸੀਂ ਸਾਰਾ ਜੀਵਨ ਬਾਲ ਅਵਸਥਾ ਤੋਂ ਲੈ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਗੁਜ਼ਾਰਿਆ, ਦੇਸਾਂ ਦੇਸਾਂਤਰਾਂ ਦੇ ਅੰਦਰ ਤੁਸੀਂ ਅਤੇ ਭਾਈ ਮਰਦਾਨਾ ਜੀ ਸਤਿਗੁਰਾਂ ਦੀ ਹਜ਼ੂਰੀ ਵਿਚ ਰਹੇ ਹੋ, ਤੁਹਾਡੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੌਤਕਾਂ ਨੂੰ ਵੇਖ ਕੇ, ਉਨ੍ਹਾਂ ਦੀ ਮਹਿਮਾ ਨੂੰ, ਉਨ੍ਹਾਂ ਦੇ ਪ੍ਰਤਾਪ ਨੂੰ ਵੇਖ ਕੇ ਕੈਸੀ ਸ਼ਰਧਾ ਬਣੀ ਹੈ, ਕੈਸਾ ਵਿਸ਼ਵਾਸ, ਕੈਸਾ ਭਰੋਸਾ ਹੈ ਤੁਹਾਨੂੰ ਸਤਿਗੁਰੂ ਜੀ ਦੇ ਸਰੂਪ ਉੱਤੇ। ਤਾਂ ਭਾਈ ਬਾਲਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਮੈਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਚੌਂ ਕੁੰਟਾਂ ਦੇ ਅੰਦਰ ਗਿਆ, ਸੁਮੇਰ ਪਰਬਤ ਤੱਕ ਮੈਨੂੰ ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਦੁਨੀਆਂ ਦੇ ਵਿਚ ਵੱਡੇ ਵੱਡੇ ਸਾਧੂ ਸੰਤ ਮੈਂ ਆਪਣੀ ਅੱਖੀਂ ਵੇਖੇ, ਵੱਡੇ ਵੱਡੇ ਸਿੱਧ ਵੇਖੇ ਜਿਨ੍ਹਾਂ ਨੇ ਮੇਰੇ ਸਤਿਗੁਰੂ ਨਾਲ ਵੱਡੀਆਂ ਵੱਡੀਆਂ ਚਰਚਾਵਾਂ ਕੀਤੀਆਂ, ਵੱਡੇ ਵੱਡੇ ਵਿਦਵਾਨ ਵੀ ਮੈਂ ਆਪਣੀਆਂ ਅੱਖਾਂ ਨਾਲ ਵੇਖੇ, ਵੱਡੇ ਵੱਡੇ ਸ਼ਕਤੀਆਂ ਸੰਪੰਨ ਸਿੱਧ ਲੋਕ ਵੀ ਵੇਖੇ ਜਿਨ੍ਹਾਂ ਦੀਆਂ ਸ਼ਕਤੀਆਂ ਨੂੰ ਵੇਖ ਕੇ ਤਰਲੋਕੀ ਉਨ੍ਹਾਂ ਦੇ ਮਗਰ ਲੱਗ ਜਾਏ। ਪਰ ਸੱਚੇ ਪਾਤਸ਼ਾਹ, ਮੈਂ ਜੋ ਅਨੁਭਵ ਦੇ ਵਿਚ ਕਮਾ ਕੇ ਇਸ ਸਿੱਟੇ ਤੇ ਇਸ ਨਤੀਜੇ ਤੇ ਪੁੱਜਿਆ ਹਾਂ ਕਿ ਇਸ ਤਰਲੋਕੀ ਦੇ ਵਿਚ ਧੰਨ ਗੁਰੂ ਨਾਨਕ ਸਾਹਿਬ ਵਰਗਾ ਸੰਤ ਨਹੀਂ ਮੈਨੂੰ ਕਿਤੇ ਨਜ਼ਰ ਆਇਆ। ਸੰਤ ਤਾਂ ਬਹੁਤ ਦੇਖੇ ਰਹੋ, ਸੰਤ ਹੋਂ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪਸੀ ਇਹ ਮੁੱਖੋਂ ਇਹ ਪੰਡਿਤ ਮਿੱਠੇ, ਵਰਸੇ ਕਹੋ ਫਿਰਿਓ ਕਿਨਾਂ ਨੂੰ ਪਰਚੋ ਲਾਇਓ, ਕਹਤੇ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜਾ ਲੱਗੇ ਤਿਨਕੇ ਗੁਣ ਹੋ ਕਿਆ ਕਹੋ। ਐਸੇ ਸੰਤ ਤਾਂ ਬੜੇ ਦੇਖੇ, ਸਾਧ ਬੜੇ ਦੇਖੇ, ਸਿੱਧ ਬੜੇ ਤੱਕੇ ਹੈ, ਪਰ ਮੈਨੂੰ ਸੰਤਾਂ ਵਾਲੀ ਕਰਨੀ ਕਿਸੇ ਵਿਚ ਦਿਖਾਈ ਨਹੀਂ ਦਿੱਤੀ, ਰਹਿਤ ਨੀ ਮੈਨੂੰ ਕਿਸੇ ਦੀ ਸੰਤਾਂ ਵਾਲੀ ਨਜ਼ਰ ਆਈ। ਹੁਣ ਰਾਗੀ ਸਿੰਘ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਹਿਤ ਨਾਮਿਆਂ ਦੀ ਬਾਣੀ ਦਾ ਜ਼ਿਕਰ ਕਰ ਰਹੇ ਸਨ। ਰਹਿ ਨੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾ ਨ ਸਿੱਖ ਕਹਾਵੈ, ਰਹਿਤ ਬਿਨਾ ਦਰ ਛੋਟਾ ਖਾਵੈ। ਰਹਿਣੀ ਵਿਚ ਰਹਿਣ ਵਾਲਾ ਹੀ ਗੁਰੂ ਕਾ ਸਿੱਖ ਖਵਾ ਸਕਦਾ ਹੈ, ਔਰ ਰਹਿਤ ਬਹਿਤ ਵਾਲੇ ਗੁਰਸਿੱਖ ਨੂੰ ਜਿਹੜਾ ਇਸ ਰਹਿਣੀ ਨੂੰ ਨਿਭਾਉਂਦਾ, ਨਿਸ਼ਾਨੇ ਸਿੱਖੀ ਪੰਜ ਅਰਫ ਅਸਤ ਕਾਵ, ਹਰਗਿਜ ਨਾ ਬਾਸ਼ਦ ਅਜੀਂ ਪੰਜ ਮੁਆਵ, ਕੜਾ ਕਾਰ ਦੋ ਕੱਛ ਕੰਘਾ ਕੰਘੇ ਬਿਦਾਂ, ਬਿਲਾ ਕੇ ਸੇ ਚਸਤ ਜੁਮਲੇ ਨਿਸ਼ਾਨ। ਧੰਨ ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰਦੇ ਆ, ਗੁਰਸਿੱਖ ਤੇਰੇ ਕਰੋੜਾਂ ਜਨਮਾਂ ਦੇ ਇਸ ਜੀਵਨ ਦੇ ਅਸੀਂ ਗੁਨਾਹਾਂ ਨੂੰ ਮੁਆਫ ਕਰ ਸਕਦੇ ਹਾਂ, ਤੈਨੂੰ ਬਖਸ਼ ਵੀ ਸਕਦੇ ਹਾਂ, ਸਾਡੇ ਕੋਲ ਗੁੰਜਾਇਸ਼ ਹੈ ਤੈਨੂੰ ਮੁਆਫ ਕਰਨ ਦੀ, ਪਰ ਇਸ ਗੁਨਾਹ ਦੀ ਤੈਨੂੰ ਮੁਆਫ਼ੀ ਕਦਾਚਿਤ ਨਹੀਂ ਮਿਲ ਸਕਦੀ ਜੇ ਤੂੰ ਸਿੱਖੀ ਦੇ ਪੰਜ ਨਿਸ਼ਾਨ ਪੰਜ ਕਕਾਰਾਂ ਨੂੰ ਆਪਣੇ ਸਰੀਰ ਤੋਂ ਕਦੇ ਲਾਂਭੇ ਕਰ ਦਿੱਤਾ ਨਾ ਜਿਉਂਦੇ ਜੀ। ਕੜਾ ਕਿਰਪਾਨ ਕੰਘਾ ਕੇਸ ਕਸ਼ਹਿਰਾ, ਜੇ ਇਨ੍ਹਾਂ ਨੂੰ ਤੂੰ ਇੱਕ ਪਲ ਲਈ ਵੀ ਆਪਣੇ ਤੋਂ ਦੂਰ ਕਰ ਦਿੰਦਾ, ਤੈਨੂੰ ਇਸ ਗੁਨਾਹ ਦੀ ਅਸੀਂ ਮੁਆਫ਼ੀ ਨਹੀਂ ਕਦੀ ਦੇ ਸਕਦੇ। ਤੇਰੇ ਸਰਬੱਤਰ ਗੁਨਾਹ ਬਖਸ਼ੇ ਜਾ ਸਕਦੇ ਆ, ਵੱਡੇ ਵੱਡੇ ਪਾਪ ਵੀ ਤੇਰੇ ਖਿਮਾ ਹੋ ਸਕਦੇ ਆ, ਪਰ ਗੁਰੂ ਕੀ ਰਹਿਣੀ ਔਰ ਗੁਰੂ ਕੀ ਰਹਿਤ ਵਿਚ ਜੇ ਤੂੰ ਢਲਿਆਈ ਕਰੇਗਾ, ਰਹਿਤ ਵਿਚ ਤਿਆਰ ਬੁਰ ਤਿਆਰ ਨਹੀਂ ਰਹੇਗਾ, ਪੰਜਾਂ ਕਕਾਰਾਂ ਨੂੰ ਆਪਣੇ ਸਰੀਰ ਦੇ ਅੰਗ ਨਹੀਂ ਸਮਝ ਕੇ ਆਪਣੇ ਅੰਗ ਸੰਗ ਨਹੀਂ ਰੱਖੇਗਾ, ਇਸ ਗੁਨਾਹ ਦੀ ਤੈਨੂੰ ਮੁਆਫ਼ੀ ਨਹੀਂ ਮਿਲ ਸਕਦੀ। ਆ ਕਈ ਲੋਕ ਕਹਿ ਦਿੰਦੇ ਆ ਸਾਨੂੰ ਕਿਰਪਾਨ ਪਾਉਣ ਤੋਂ ਛੂਟ ਮਿਲੀ ਹੈ, ਸਾਨੂੰ ਆਖੇ ਕੰਘਾ ਰੱਖਣ ਤੋਂ ਛੂਟ ਮਿਲੀ ਹੈ। ਕਿਹਨੇ ਦਿੱਤੀ ਹੈ ਭਾਈ ਤੁਹਾਨੂੰ ਛੂਟ? ਕਿਸੇ ਦੇ ਆਖੇ ਲਾਕੇ ਆਪ ਹੀ ਕਿਰਪਾਨ ਪਾਉਣੀ ਛੱਡ ਦੇਣੀ, ਆਪ ਹੀ ਗੁਰੂ ਕੇ ਕਕਾਰਾਂ ਨੂੰ ਲਾਂਭੇ ਕਰਕੇ ਰੱਖ ਦੇਣਾ। ਕਈ ਲੋਕ ਐਸਾ ਵੀ ਪ੍ਰਚਾਰ ਕਰਦੇ ਹੈ, ਇਹਦੀ ਅੰਮ੍ਰਿਤ ਛਕਣ ਤੋਂ ਬਾਅਦ ਸਵਾ ਮਹੀਨਾ ਪੰਜ ਕਕਾਰ ਪਾ ਲਓ, ਬਾਅਦ ਵਿਚ ਭਾਵੇਂ ਲਾ ਕੇ ਰੱਖ ਦਿਓ, ਕੋਈ ਹਰਜ ਨਹੀਂ। ਭਾਈ ਕਲਗੀਧਰ ਸਤਿਗੁਰੂ ਨੂੰ ਪੁੱਛ ਕੇ ਤਾਂ ਵੇਖੋ, ਸਤਿਗੁਰੂ ਫਰਮਾਨ ਕਰਦੇ ਆ ਕਿ ਸਿੱਖ ਨੂੰ ਇੱਕ ਪਲ ਵੀ ਆਪਣੇ ਪੰਜਾਂ ਕਕਾਰਾਂ ਨੂੰ ਸਰੀਰ ਤੋਂ ਵੱਖ ਕਰਨ ਦਾ ਹੁਕਮ ਨਹੀਂ, ਜੇ ਕੋਈ ਕਰਦਾ ਤਾਂ ਉਸ ਨੂੰ ਇਸ ਗੁਨਾਹ ਦੀ ਮੁਆਫ਼ੀ ਕਦੇ ਵੀ ਨਹੀਂ ਹੈ ਗੁਰੂ ਘਰ ਦੇ ਅੰਦਰ। ਸੋ ਭਾਈ ਜਿਹੜਾ ਇਨ੍ਹਾਂ ਪੰਜਾਂ ਗੁਰੂ ਕੇ ਨਿਸ਼ਾਨਾਂ ਦਾ ਧਾਰਨੀ ਆ, ਗੁਰਸਿੱਖੀ ਨੂੰ ਕਮਾਉਂਦਾ, ਪਰ ਕਹਿੰਦੇ ਐਸੀ ਰਹਿਣੀ ਵਿਚ ਜਿਹੜਾ ਰਹਿਤ ਵਿਚ ਰਹਿੰਦਾ, ਉਹ ਗੁਰੂ ਕਾ ਸਿੱਖ ਸਾਡਾ ਮਾਲਕ ਹੈ, ਅਸੀਂ ਉਹਦੇ ਦਾਸ ਗੁਲਾਮ ਸੇਵਕ ਬਣ ਕੇ ਉਹਦੀ ਸੇਵਾ ਕਰਾਂਗੇ। ਸੇਵਕ ਬਣ ਕੇ ਸੇਵਾ ਕੀਤੀ, ਆਪਣੇ ਗੁਰਸਿੱਖਾਂ ਦੀ ਸਹਾਇਤਾ ਕੀਤੀ, ਉਦੋਂ ਹੀ ਨਹੀਂ ਕੀਤੀ, ਅੱਜ ਵੀ ਕਰਦੇ ਆ, ਪ੍ਰਲੋਕ ਵਿਚ ਵੀ ਕਰਨਗੇ, ਆਉਣ ਵਾਲੇ ਸਮੇਂ ਵਿਚ ਵੀ ਸਦਾ ਹੀ ਸਹਾਇਤਾ ਕਰਨਗੇ ਮੇਰੇ ਸੱਚੇ ਪਾਤਸ਼ਾਹ। ਭਾਈ ਬਾਲਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਗੁਰਦੇਵ, ਰਹਿਣੀ ਵਾਲਾ ਸੰਤ ਕੋਈ ਦਿਖਾਈ ਨਹੀਂ ਦਿੱਤਾ, ਕਰਾਮਾਤੀ ਇਹ ਵੀ ਬੜੇ ਦੇਖੇ, ਐਸੇ ਐਸੇ ਵੀ ਦੇਖੇ ਕਿ ਜਿਹੜੇ ਦੁਨੀਆਂ ਦੇ ਅੰਦਰ ਧਰਤੀ ਤੇ ਅਸਮਾਨ ਨੂੰ ਇੱਕ ਕਰ ਸਕਦੇ ਸਨ ਸਿੱਧ ਲੋਕ, ਪਰ ਸੰਤਾਂ ਵਾਲੇ ਗੁਣ ਮੈਨੂੰ ਉਹਨਾਂ ਵਿਚ ਵੀ ਨਜ਼ਰ ਨਹੀਂ ਆਏ। ਮੈਂ ਜੋ ਇਸ ਨਿਚੋੜ ਇਸ ਸਿੱਟੇ ਤੇ ਪੁੱਜਿਆ ਕਿ ਧੰਨ ਗੁਰੂ ਨਾਨਕ ਸਾਹਿਬ ਵਰਗਾ ਸੰਤ ਨਹੀਂ ਸੀ ਇਸ ਮਾਤ ਲੋਕ ਦੇ ਵਿਚ ਤ੍ਰਿਲੋਕੀ ਦੇ ਵਿਚ। ਫਿਰ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ, ਬਾਬਾ ਜੀ ਤੁਸੀਂ ਬਾਲਕ ਅਵਸਥਾ ਦੇ ਵਿਚ ਹਜ਼ੂਰ ਦੇ ਚਰਨਾਂ ਵਿਚ ਆ ਗਏ, ਹਜ਼ੂਰ ਨੇ ਗੁਰਸਿੱਖੀ ਭਉ ਭਗਤੀ ਦਾ ਉਪਦੇਸ਼ ਦੇ ਕੇ ਤੁਹਾਨੂੰ ਗੁਰਮਤਿ ਧਾਰਨ ਕਰਵਾਈ, ਤੁਸੀਂ ਕਿਸ ਤਰ੍ਹਾਂ ਦਾ ਵਿਸ਼ਵਾਸ ਹਾਸਲ ਕੀਤਾ ਹੈ ਜੀਵਨ ਵਿਚ? ਬਾਬਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਨੂੰ ਧੰਨ ਗੁਰੂ ਨਾਨਕ ਸਾਹਿਬ ਵਰਗਾ ਬ੍ਰਹਮ ਗਿਆਨੀ ਕੋਈ ਸੰਸਾਰ ਵਿਚ ਨਜ਼ਰ ਨਹੀਂ ਆਇਆ, ਹੋਰ ਭਾਈ ਸਾਧਾਰਨ ਵਰਗੇ ਗੁਰਸਿੱਖ ਬੈਠੇ ਸਨ ਉਹਨਾਂ ਨੂੰ ਪੁੱਛਿਆ, ਕਹਿਣ ਲੱਗੇ ਗਰੀਬ ਨਿਵਾਜ, ਸਾਧ ਤਾਂ ਬਹੁਤ ਦੇਖੇ ਪਰ ਗੁਰੂ ਨਾਨਕ ਸਾਹਿਬ ਵਰਗਾ ਸਾਧੂ ਨਹੀਂ ਨਜ਼ਰ ਆਇਆ। ਸਾਰਿਆਂ ਨੂੰ ਪੁੱਛ ਲਿਆ ਬਾਰੀ ਬਾਰੀ, ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਬਾਲਾ ਜੀ ਜੇ ਤੁਹਾਡਾ ਭਰੋਸਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸੰਤ ਵਾਲਾ ਸੀ ਤਾਂ ਤੁਹਾਨੂੰ ਸੰਤ ਦੀ ਅਵਸਥਾ ਪ੍ਰਾਪਤ ਹੋਈ, ਉਹਨਾਂ ਨੇ ਤੁਹਾਨੂੰ ਸੰਤ ਬਣਾ ਦਿੱਤਾ, ਤੁਹਾਡੇ ਵਰਗਾ ਨਿਰਮਲ ਸੰਤ ਇਹ ਸੰਸਾਰ ਦੇ ਅੰਦਰ ਕੋਈ ਹੋਰ ਨਹੀਂ ਹੋ ਸਕਦਾ। ਬਾਬਾ ਜੀ ਨੂੰ ਬਚਨ ਕੀਤਾ, ਬਾਬਾ ਜੀ ਦੇ ਤੁਹਾਡਾ ਭਰੋਸਾ ਬ੍ਰਹਮ ਗਿਆਨੀ ਵਾਲਾ ਸੀ, ਤੁਹਾਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ ਦਿੱਤੀਆਂ। ਭਾਈ ਸਧਾਰਨ ਨੂੰ ਕਹਿਣ ਲੱਗੇ, ਜੇ ਸਾਧੂ ਵਰਗਾ ਵਿਸ਼ਵਾਸ ਸੀ ਤਾਂ ਸਾਧੂ ਜੀਵਨ ਸਾਧੂ ਪਦਵੀ ਵਾਲੇ ਮਹਾਨ ਰਹਿਮਤਾਂ ਤੁਹਾਡੇ ਉੱਤੇ ਕੀਤੀਆਂ ਹਨ ਮੇਰੇ ਸਤਿਗੁਰੂ ਨੇ। ਉਸ ਵਕਤ ਸਤਿਗੁਰੂ ਜੀ ਚੁੱਪ ਕਰ ਗਏ, ਕੁਛ ਬਚਨ ਨਾ ਅੱਗੋਂ ਕੀਤਾ। ਫਿਰ ਭਾਈ ਬਾਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਤਾਂ ਜੋ ਭਰੋਸਾ ਸੀ ਉਸ ਅਨੁਸਾਰ ਅਸੀਂ ਬੇਨਤੀ ਕਰ ਦਿੱਤੀ ਹੈ, ਪਰ ਆਪ ਜੀ ਦਾ ਕੀ ਵਿਸ਼ਵਾਸ ਹੈ ਸਤਿਗੁਰਾਂ ਦੇ ਉੱਤੇ? ਤਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀ ਬਚਨ ਕੀਤੇ? ਕਹਿਣ ਲੱਗੇ, ਗੁਰਸਿੱਖੋ, ਨਿਰੰਕਾਰ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਮੈਂ ਕਦੇ ਫਰਕ ਨਹੀਂ ਆਪਣੇ ਜੀਵਨ ਵਿੱਚ ਸਮਝਿਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰਾਕਾਰ ਨੇ ਸਰਗੁਣ ਰੂਪ ਧਾਰ ਕੇ ਇਸ ਮਾਤ ਲੋਕ ਨੂੰ ਤਾਰਨ ਲਈ ਧੰਨ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਮਾਤ ਲੋਕ ਤੇ ਆਏ। ਮੇਰਾ ਭਰੋਸਾ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਐਸਾ ਬਣਿਆ ਕਿ ਉਹ ਆਪ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਤੱਖ ਸਰੂਪ ਸਨ ਮੇਰੇ ਸਤਿਗੁਰੂ ਮਹਾਰਾਜ, ਜਿਹੜੇ ਦਿਨ ਤੇ ਰਾਤ ਨੂੰ ਇੱਕ ਕਰ ਦਿੰਦੇ ਸਨ ਆਪਣੀ ਖੇਡ ਵਿੱਚ, ਜਿਨ੍ਹਾਂ ਨੇ ਅਨੇਕਾਂ ਕੌਤਕ ਕੀਤੇ ਹੈ। ਮੇਰੀ ਤਾਂ ਭਾਵਨਾ ਐਸੀ ਹੈ। ਉਸੇ ਵਕਤ ਫਿਰ ਸਾਰੇ ਸਿੱਖਾਂ ਨੇ ਮਿਲ ਕੇ ਕਿਹਾ, ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਐਸਾ ਭਰੋਸਾ ਸੀ ਤਾਂ ਹੀ ਉਹਨਾਂ ਨੇ ਤੁਹਾਨੂੰ ਆਪਣਾ ਰੂਪ ਬਣਾ ਲਿਆ, ਤੁਸੀਂ ਉਹਨਾਂ ਦਾ ਰੂਪ ਬਣ ਗਏ। ਸੋ ਕਹਿਣ ਤੋਂ ਭਾਵ, ਭਾਈ ਸਤਿਗੁਰਾਂ ਦੇ ਉੱਤੇ ਗੁਰਸਿੱਖ ਨੂੰ ਪੂਰਨ ਨਿਸ਼ਚਾ ਭਰੋਸਾ ਆਪਣੇ ਸਤਿਗੁਰੂ ਤੇ ਰੱਖਣਾ ਚਾਹੀਦਾ ਹੈ। ਤੇ ਨਾਰਾਇਣ, ਉਹ ਜੋ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਸਾਰਿਆਂ ਵਿੱਚ ਜਿਹਦੀ ਜੋਤ ਸੁਭਾਏਮਾਨ ਹੈ, ਸਾਰਿਆਂ ਵਿੱਚ ਆਇਆ ਹੋਇਆ ਮਿਲਿਆ ਹੋਇਆ ਹੈ, ਨਹੀਂ ਹੈ ਰਾਇਣ ਨਾਮ ਰਾਤਰੀ ਵਿਦਿਆ ਰੂਪੀ ਰਾਤਰੀ ਦਾ ਹਨੇਰਾ ਜਿਹਦੇ ਵਿੱਚ ਨਹੀਂ ਹੈ, ਉਹ ਵਾਹਿਗੁਰੂ ਦਾ ਸਰੂਪ ਮੇਰੇ ਸਤਿਗੁਰੂ ਜੀ ਹਨ। ਇਸ ਕਰਕੇ ਪ੍ਰਤੀਤ ਹੀ ਆ, ਆਈ ਜਿਨ ਜਨਕੇ ਤਿੰਨ ਕੋ ਪਦਵੀ ਉੱਚ ਭਈ, ਜਿਨ੍ਹਾਂ ਨੂੰ ਆਪਣੇ ਸਤਿਗੁਰੂ ਤੇ ਪੂਰਨ ਭਰੋਸਾ ਬਣ ਜਾਂਦਾ ਭਾਈ, ਉਹਨਾਂ ਨੂੰ ਉੱਚੀਆਂ ਪਦਵੀਆਂ ਉੱਚੇ ਮਰਾਤ ਦੇ ਕੇ ਉੱਚੀਆਂ ਬਖਸ਼ਿਸ਼ਾਂ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਹਨ। ਇਸ ਕਰਕੇ ਆਪਣੇ ਸਤਿਗੁਰਾਂ ਤੇ ਕੋਈ ਤੁੱਛ ਦੀ ਭਾਵਨਾ ਨਹੀਂ ਸਿੱਖ ਨੂੰ ਰੱਖਣੀ ਚਾਹੀਦੀ ਕਿ ਆਪ ਵਾਹਿਗੁਰੂ ਦਾ ਸਰੂਪ ਹਨ। ਜਿਨ੍ਹਾਂ ਨੂੰ ਐਸੇ ਮੋਕਸ਼ਾਂ ਦੇ ਮੁਕਤੀ ਦੇ ਦਾਤੇ ਸਤਿਗੁਰੂ ਮਿਲ ਗਏ ਭਾਈ, ਉਹਨਾਂ ਨਾਲੋਂ ਵੱਡੇ ਭਾਗਾਂ ਵਾਲਾ ਕੌਣ ਹੋ ਸਕਦਾ ਹੈ? ਲੱਖਾਂ ਵੇਰੀ ਕਰੋੜਾਂ ਵੇਰੀ ਰੋਮ ਰੋਮ ਕਰਕੇ ਆਪਣੇ ਸਤਿਗੁਰਾਂ ਨੂੰ ਮਨ ਬਾਣੀ ਸਰੀਰ ਕਰਕੇ ਸਦਾ ਹੀ ਨਮਸਕਾਰਾਂ ਕਰੀਏ, ਜਿਨ੍ਹਾਂ ਨੇ ਸਾਡੇ ਉੱਤੇ ਅਪਾਰ ਰਹਿਮਤਾਂ ਔਰ ਬਖਸ਼ਿਸ਼ਾਂ ਕੀਤੀਆਂ ਹਨ। ਆਓ ਮਨ ਦੀ ਬੇਤੀ ਨੂੰ ਅਕਾਦਰ ਕਰਕੇ ਐਸੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਸਮ ਪਿਤਾ ਬਾਲ ਅਵਸਥਾ ਦੇ ਵਿੱਚ ਜੋ ਕੌਤਕ ਕਰ ਰਹੇ ਹਨ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਪਾਨ ਕਰ ਸਤਿਗੁਰੂ।
ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਪਟਨਾ ਸਾਹਿਬ ਜੀ ਦੀ ਧਰਤੇ ਬੜੇ ਅਲਾਹੀ ਚੋਟ ਕਰ ਰਹੇ ਹੈ, ਅਲਾਹੀ ਕੌਤਕ ਕਰ ਰਹੇ ਹਨ। ਉਸ ਬਿਰਧ ਮਾਤਾ ਦਾ ਕਿਵੇਂ ਉਧਾਰ ਕੀਤਾ, ਧੰਨ ਹੈ ਉਹ ਮਾਈ ਜਿਹਦੇ ਨਾਲ ਐਸੀਆਂ ਖੇਡਾਂ ਮੇਰੇ ਸਤਿਗੁਰਾਂ ਨੇ ਕੀਤੀਆਂ, ਪੂਣੀਆਂ ਖਿਲਾਰ ਦਿੱਤੀਆਂ, ਰੂਹ ਖਿਲਾਰ ਦਿੱਤੀ, ਸ਼ਾਬਾ ਕਿਤੇ ਸਿੱਟ ਦਿੱਤਾ। ਉਸ ਨੂੰ ਐਸਾ ਦੁਲਾਰ, ਐਸਾ ਪਿਆਰ, ਉਸ ਮਾਤਾ ਨੂੰ ਵੀ ਆਪ ਜੀ ਨੇ ਬਖਸ਼ਿਸ਼ ਕਰਕੇ ਤਾਰਿਆ ਹੈ। ਉਸ ਤੋਂ ਉਪਰੰਤ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਘਰ ਦੇ ਵਿੱਚ ਆਏ ਹੈ। ਮਾਤਾ ਜੀ ਨੇ ਬੜੀ ਗੋਦ ਵਿੱਚ ਲੈ ਕੇ ਪਿਆਰ ਦਿੱਤਾ, ਸੁਨੇਹ ਦਿੱਤਾ, ਸਤਿਗੁਰਾਂ ਨੂੰ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਜਲ ਪਾਨ ਜੋ ਵੀ ਮਰਜ਼ਾਦਾ ਅਨੁਸਾਰ ਸੀ, ਲੰਗਰ ਜਲ ਪਾਣੀ ਛਕਾਉਣਾ ਕੀਤਾ ਹੈ।
ਸੁੱਠ ਪ੍ਰਿਅੰਕ ਪਰ ਸੈਨ,
ਬੜਾ ਸੁੰਦਰ ਪਲੰਗ ਹੈ ਜਿਸ ਉੱਤੇ ਰਾਤ ਨੂੰ ਸਤਿਗੁਰੂ ਜੀ ਨੇ ਆਰਾਮ ਦੀ ਸੇਜਾ ਵਿੱਚ ਆਰਾਮ ਵਿੱਚ ਜਾ ਕੇ ਆਰਾਮ ਕੀਤਾ, ਨੀਂਦ ਲੈਣਾ ਕੀਤੀ ਹੈ।
ਸੁਖ ਸੋ ਸਕਲ ਬਿਤਾਏ ਕੈ
ਸੁਖ ਦੇ ਸਹਿਤ ਸਾਰੀ ਰਾਤ ਬਤੀਤ ਕੀਤੀ ਆਰਾਮ ਦੇ ਨਾਲ ਸਰੀਰ ਨੂੰ ਆਰਾਮ ਦੀ ਵੀ ਲੋੜ ਹੈ ਕਿਉਂਕਿ ਇਹ ਵਾਹਿਗੁਰੂ ਪਰਮੇਸ਼ਰ ਨੇ ਨਿਯਮ ਬਣਾਏ ਹਨ ਸੋ ਇਸ ਲਈ ਸੁਖ ਦੇ ਸਹਿਤ ਰਾਤ ਸਤਿਗੁਰਾਂ ਨੇ ਗੁਜ਼ਾਰੀ ਹੈ ਆਰਾਮ ਦੇ ਵਿਚ ਜਾ ਕੇ
ਮਿੱਟੀ ਜਬ ਰਹਿਣ
ਜਦੋਂ ਰਾਤ ਗੁਜ਼ਰ ਗਈ ਅੰਮ੍ਰਿਤ ਵੇਲਾ ਹੋਇਆ ਸਤਿਗੁਰੂ ਜੀ ਉੱਠੇ ਹਨ
ਸਵਈਆ ਸੋਚ ਸਨਾਨ ਜਥਾਵਤ ਕੀਨਸ
ਜੋ ਮਨ ਭਾਉਂਦੀ ਸਰੀਰ ਦੀ ਸੋਚ ਕਿਰਿਆ ਕਰਕੇ ਉਸ ਤੋਂ ਉਪਰੰਤ ਇਸ਼ਨਾਨ ਕੀਤਾ ਜੋ ਅੱਜ ਵੀ ਪਾਵਨ ਖੂਹੀ ਤਖ਼ਤ ਸਾਹਿਬ ਦੇ ਅੰਦਰ ਹੈ ਮਾਤਾ ਜੀ ਦੀ ਖੂਹੀ ਕਰਕੇ ਪ੍ਰਸਿੱਧ ਹੈ ਉਸ ਅੰਮ੍ਰਿਤ ਜਲ ਦੇ ਨਾਲ ਮੇਰੇ ਸਤਿਗੁਰੂ ਜੀ ਆਪ ਇਸ਼ਨਾਨ ਕਰਦੇ ਰਹੇ ਹਨ ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਸੀਤਲ ਜਲ ਦੇ ਨਾਲ ਇਸ਼ਨਾਨ ਕੀਤਾ ਹੈ
ਬਾਲਕ ਸਾਹੁਨ ਕੇ ਪੁਨ ਆਏ
ਉਸ ਤੋਂ ਉਪਰੰਤ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਾਰਾ ਨਿਤਨੇਮ ਕੀਤਾ ਹੈ ਬਾਲਕ ਅਵਸਥਾ ਵਿਚ ਸਤਿਗੁਰੂ ਜੀ ਨਿਤਨੇਮ ਸਾਧ ਸੰਗਤ ਜੀ ਦੇਖੋ ਅੰਮ੍ਰਿਤ ਵੇਲੇ ਵੀ ਨਿਤਨੇਮ ਸੰਧਿਆ ਦੇ ਸਮੇ ਰਾਜਾ ਜੋ ਮੈਣੀ ਸੀ ਮੈਣੀ ਰਾਣੀ ਦੀ ਗੋਦ ਵਿਚ ਬੈਠ ਕੇ ਜਾ ਕੇ ਸਤਿਗੁਰੂ ਮਹਾਰਾਜ ਜੀ ਜੋ ਬਸੰਬਰਾ ਦੇਵੀ ਜੀ ਦਾ ਨਾਮ ਸੀ ਉਹਦੀ ਗੋਦ ਵਿਚ ਦਿਨ ਛਿਪਣ ਦੇ ਨਾਲ ਹੀ ਚਲੇ ਜਾਂਦੇ ਔਰ ਦਿਨ ਛਿਪਣ ਤੋਂ ਥੋੜਾ ਸਮਾਂ ਹਟ ਕੇ ਸਤਿਗੁਰੂ ਸੋਧਰ ਰਹਿ ਰਾਜ ਸਾਹਿਬ ਜੀ ਦਾ ਪਾਠ ਸਾਰੇ ਬੱਚਿਆਂ ਨੂੰ ਅਤੇ ਰਾਣੀ ਮੈਣੀ ਨੂੰ ਜਿਹਦਾ ਨਾਮ ਮਾਤਾ ਬਸੰਬਰਾ ਦੇਵੀ ਸੀ ਉਸ ਨੂੰ ਆਪਣੀ ਰਸਨਾ ਤੋਂ ਸੁਣਾਇਆ ਕਰਦੇ ਸਨ ਇਨ੍ਹਾਂ ਬਾਲ ਅਵਸਥਾ ਤੋਂ ਸਾਰਾ ਨਿਤਨੇਮ ਦੀ ਮਰਜ਼ਾਦਾ ਨੂੰ ਰਹਿਤ ਦੀ ਮਰਜ਼ਾਦਾ ਨੂੰ ਜੋ ਗੁਰੂ ਘਰ ਦੀ ਮਰਜ਼ਾਦਾ ਉਹ ਸਾਰੀ ਸਤਿਗੁਰੂ ਜੀ ਆਪ ਨਿਭਾਉਂਦੇ ਰਹੇ ਹਨ ਇਉਂ ਇਸ਼ਨਾਨ ਤੋਂ ਉਪਰੰਤ ਸਾਰੀ ਮਰਜ਼ਾਦਾ ਅਨੁਸਾਰ ਨਿਤਨੇਮ ਕਰਨ ਤੋਂ ਉਪਰੰਤ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਘਰ ਚੋਂ ਬਾਹਰ ਆਏ ਆਰਾਮ ਵਾਲੇ ਮਹਿਲਾਂ ਚੋਂ ਬਾਹਰ ਆਏ ਸਮਾਂ ਵੇਖ ਕੇ ਜਿਹੜੇ ਬੱਚੇ ਸਨ ਨਗਰ ਦੇ ਸਾਰੇ ਬੱਚੇ ਮਿਲ ਕੇ ਅਮੀਰਾਂ ਗਰੀਬਾਂ ਦੇ ਸਾਰੇ ਬੱਚੇ ਮਿਲ ਕੇ ਸਤਿਗੁਰਾਂ ਦੇ ਪਾਸ ਚੱਲ ਕੇ ਆਏ
ਕਹਿ ਮਨ ਭਾਵਤ ਭੋਜਨ ਕੋ ਮਿਲ
ਫੇਰ ਲੰਗਰ ਤਿਆਰ ਹੋ ਗਿਆ ਸਾਰੇ ਬੱਚਿਆਂ ਨੂੰ ਆਪਣੇ ਨਾਲ ਬਿਠਾ ਲਿਆ ਐਡਾ ਵੱਡਾ ਮੇਰੇ ਸਤਿਗੁਰੂ ਜੀ ਦਾ ਵਿਸ਼ਾਲ ਹਿਰਦਾ ਹੈ ਕਿ ਆਪ ਸਤਿਗੁਰੂ ਜੀ ਪੰਗਤ ਵਿਚ ਬੈਠ ਕੇ ਬੱਚਿਆਂ ਨੂੰ ਵੀ ਨਾਲ ਬਿਠਾ ਕੇ ਕੋਈ ਅਮੀਰ ਹੈ ਕੋਈ ਗਰੀਬ ਹੈ ਜਿਸ ਤਰ੍ਹਾਂ ਦਾ ਵੀ ਭਾਵਨਾ ਵਾਲਾ ਕੋਈ ਵੀ ਨਾਲ ਦਾ ਸਾਥੀ ਬਾਲਕ ਬੱਚੇ ਆਉਂਦੇ ਹੈ ਸਾਰਿਆਂ ਨਾਲ ਮਿਲ ਬੈਠ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਔਰ ਆਪ ਛਕਿਆ ਹੈ
ਆਪਸ ਮੈਂ ਸ਼ੁਭ ਖੇਲ ਮਚਾਏ
ਫੇਰ ਪ੍ਰਸ਼ਾਦਾ ਜਲ ਪਾਣੀ ਛਕ ਕੇ ਸਾਰਿਆਂ ਨੂੰ ਤ੍ਰਿਪਤ ਕੀਤਾ ਆਪ ਵੀ ਛਕਿਆ ਉਸ ਤੋਂ ਉਪਰੰਤ ਆਪਸ ਦੇ ਵਿਚ ਮਿਲ ਕੇ ਬੜੀ ਸ੍ਰੇਸ਼ਟ ਖੇਡ ਸਤਿਗੁਰੂ ਮਹਾਰਾਜ ਜੀ ਨੇ ਘਰ ਦੇ ਅੰਦਰ ਹੀ ਉਹ ਜਿਹੜੀ ਜਿਵੇਂ ਬੱਚੇ ਮਿਲ ਕੇ ਖੇਡਦੇ ਹਨ ਉਹ ਖੇਡ ਸਤਿਗੁਰੂ ਜੀ ਨੇ ਰਚਾ ਦਿੱਤੀ
ਹੈ
ਇੱਕ ਇਨ੍ਹਾਂ ਬੱਚਿਆਂ ਦੇ ਵਿਚੋਂ ਬਾਲਕ ਸੀ ਸਤਿਗੁਰਾਂ ਦੀ ਉਮਰ ਦਾ ਹਾਣੀ ਸੀ ਉਸ ਬਾਲਕ ਨੇ ਛੋਟੀ ਉਮਰ ਵਾਲੇ ਬੱਚੇ ਨੇ ਸਾਰਿਆਂ ਬਾਲਕਾਂ ਦੇ ਵਿਚ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਚਨ ਕੀਤਾ ਬੇਨਤੀ ਕੀਤੀ
ਸ੍ਰੀ ਗੁਰ ਜੀ ਸਲਤਾ ਸਮੁਦਾਏ
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਨਦੀਆਂ ਦਾ ਜੋ ਸਮੂਹ ਦਰਿਆ ਬਣ ਕੇ ਇੱਥੇ ਗੰਗਾ ਵਗਦੀ ਹੈ
ਆਪਣੇ ਧਾਮ ਕੀਨ ਕਰੀ
ਮਹਾਰਾਜ ਮੈਂ ਆਪਣੇ ਮੇਰੇ ਪਿਤਾ ਨੇ ਗੰਗਾ ਨਦੀ ਦੇ ਅੰਦਰ ਤਰਨ ਵਾਸਤੇ ਗੰਗਾ ਦੇ ਪਾਣੀ ਦੀ ਸੈਰ ਕਰਨ ਵਾਸਤੇ ਬੜੀ ਸੁੰਦਰ ਬੇੜੀ ਤਿਆਰ ਕੀਤੀ ਹੈ ਮੇਰੇ ਪਿਤਾ ਨੇ ਘਰ ਦੇ ਵਿਚ ਬਹੁਤ ਸੋਹਣੀ ਬੇੜੀ ਬਣਾਈ ਹੋਈ ਹੈ ਆਪ
ਅਭਿਲਾਖ ਜਥਾ ਵਿਚਰੈ ਸਭ ਥਾਂ
ਮਹਾਰਾਜ ਮੇਰੀ ਇੱਛਾ ਹੈ ਕਿ ਮੇਰੇ ਪਿਤਾ ਦੀ ਬਣਾਈ ਹੋਈ ਬੇੜੀ ਦੇ ਉੱਤੇ ਤੁਸੀਂ ਅਸਵਾਰ ਹੋ ਤੇ ਅਸੀਂ ਸਾਰੇ ਆਪ ਜੀ ਨਾਲ ਚੱਲਾਂਗੇ ਤੇ ਜਿਵੇਂ ਆਪ ਜੀ ਦੇ ਮਨ ਦਾ ਸੰਕਲਪ ਹੋਵੇ ਇੱਛਾ ਹੋਵੇ ਜਿੱਧਰ ਨੂੰ ਬੇੜੀ ਦੇ ਵਿਚ ਬੈਠ ਕੇ ਸੈਰ ਕਰਨ ਜਾਣਾ ਹੋਵੇ ਗੰਗਾ ਦੇ ਪਾਣੀ ਦੀ ਆਪ ਉਸ ਬੇੜੀ ਵਿਚ ਬੈਠ ਕੇ ਗੰਗਾ ਦੇ ਪਾਣੀ ਦੇ ਵਿਚ ਵਿਚਰਨਾ ਕਰੋ ਸਾਰੀਆਂ ਥਾਵਾਂ ਤੇ ਇਹ ਮੇਰੀ ਇੱਛਾ ਹੈ ਸੱਚੇ ਪਾਤਸ਼ਾਹ ਮੇਰੇ ਪਿਤਾ ਨੇ ਬੇਨਤੀ ਮੇਰੇ ਰਾਹੀਂ ਭੇਜੀ ਹੈ ਅੱਜ ਮੇਰੇ ਪਿਤਾ ਦੀ ਬਣਾਈ ਹੋਈ ਬੇੜੀ ਦੇ ਵਿਚ ਸਵਾਰ ਹੋਵੋ ਸੱਚੇ ਪਾਤਸ਼ਾਹ।
ਉਹ ਪਿਤ ਪੀ ਚਹਿ ਕੈ ਸੋ ਭਨਿਓ,
ਮੇਰੇ ਪਿਤਾ ਨੇ ਵੀ ਚਾਹ ਕੇ ਇੱਛਾ ਰੱਖ ਕੇ ਇਹ ਬੇਨਤੀ ਭੇਜੀ ਆ, ਉਹਨਾਂ ਨੇ ਵੀ ਇਹ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਵਿਚ।
ਤਦ ਪੰਕਜ ਆਪਣ ਦੇ ਸੁਹਾਏ,
ਜਿਹੜੀ ਨਵੀਂ ਬੇੜੀ ਬਣਾਈ ਹੈ, ਨੌਕਾ ਬਣਾਈ ਹੈ, ਉਸ ਬੇੜੀ ਨੂੰ ਆਪਣੇ ਚਰਨ ਇੱਕ ਵਾਰੀ ਪਾ ਕੇ ਚਰਨਾਂ ਦੀ ਸ਼ੋਹ ਲਾ ਦਿਓ ਸੱਚੇ ਪਾਤਸ਼ਾਹ, ਚਰਨ ਕਮਲ ਇੱਕ ਵਾਰੀ ਆਪਣੇ ਸੁਹਾ ਦਿਓ, ਤਾਂ ਕਿ ਉਹ ਸਾਡੀ ਬੇੜੀ ਬਣਾਈ ਹੋਈ ਬੇੜੀ ਜਿਹੜੀ ਹੈ ਉਹ ਪਵਿੱਤਰ ਹੋ ਜਾਏ। ਮੇਰੇ ਪਿਤਾ ਜੀ ਦੀ ਵੀ ਇੱਛਾ ਹੈ ਸੱਚੇ ਪਾਤਸ਼ਾਹ, ਕਿਰਪਾ ਕਰੋ ਜੋ ਅਸੀਂ ਬੇੜੀ ਬਣਾਈ ਹੈ ਉਸ ਬੇੜੀ ਵਿਚ ਆਪਣੇ ਚਰਨ ਲਾਉਣਾ ਕਰੋ, ਚਰਨਾਂ ਦੀ ਸ਼ੋਹ ਦੇਣਾ ਕਰੋ, ਚਰਨਾਂ ਦੀ ਧੂੜ ਸਤਿਗੁਰੂ ਜੀ ਉਸ ਬੇੜੀ ਨੂੰ ਪਾ ਕੇ ਪਵਿੱਤਰ ਕਰਨਾ ਕਰੋ ਚਰਨਾਂ ਦੀ ਧੂੜ ਦੇ ਨਾਲ।
ਤੇਲ ਕਰੇ ਜਲ ਵਿਚ ਫਿਰੇ,
ਔਰ ਮਹਾਰਾਜ ਫਿਰ ਜਲ ਦੇ ਵਿਚ ਆਪਾਂ ਜਦੋਂ ਤੁਸੀਂ ਚਰਨ ਪਾਉਂਗੇ ਸੱਚੇ ਪਾਤਸ਼ਾਹ, ਫੇਰ ਜਲ ਦੇ ਵਿਚ ਜਿੱਦਾਂ ਦੀ ਆਪ ਜੀ ਦੀ ਇੱਛਾ ਹੋਏਗੀ ਉਸ ਅਨੁਸਾਰ ਪਾਣੀ ਦੀਆਂ ਖੇਡਾਂ ਕਰਾਂਗੇ।
ਨਵਕਾ ਸੋ ਤਰ੍ਹਾਂ ਬਹੁਤ ਦੂਰ ਭਜਾਏ,
ਬੇੜੀ ਬੜੀ ਸੁੰਦਰ ਬਹੁਤੀ ਮਜ਼ਬੂਤ ਪੁਖਤਾ ਬਣਾਈ ਗਈ ਹੈ, ਬੜੀ ਤਿਆਰੀ ਕੀਤੀ ਗਈ ਹੈ, ਭਾਵੇਂ ਉਸ ਨੂੰ ਦੂਰ ਦੂਰ ਤੱਕ ਭਜਾ ਕੇ ਵੇਖਿਓ, ਬਹੁਤ ਦੂਰ ਦੂਰ ਤੱਕ ਭੱਜ ਕੇ ਜਾਏਗੀ ਮਹਾਰਾਜ, ਫਿਰ ਜਿੱਥੇ ਤੱਕ ਤੁਸੀਂ ਕਹੋਗੇ ਉੱਥੋਂ ਤੱਕ ਬੇੜੀ ਨੂੰ ਦੌੜਾਵਾਂਗੇ, ਔਰ ਪਾਣੀ ਦੇ ਵਿਚ ਬੜੀ ਸੁੰਦਰ ਕਰੇਗੀ ਇਹ ਬੇੜੀ ਜਿਹੜੀ ਤਿਆਰ ਕੀਤੀ ਹੈ।
ਜੋ ਸੁਣ ਕੇ ਸਭ ਬਾਲਕਨ,
ਉਸ ਆਪਣੇ ਸਾਥੀ ਇੱਕ ਬਾਲਕ ਬੱਚੇ ਦੀ ਬੇਨਤੀ ਸੁਣੀ ਹੈ ਮੇਰੇ ਸਤਿਗੁਰੂ, ਇਹ ਨਹੀਂ ਹਰ ਇੱਕ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਚੋਜੀ ਪ੍ਰੀਤਮ ਕਲਗੀਆਂ ਵਾਲੇ ਸਤਿਗੁਰੂ ਹੈ, ਚਾਹੇ ਕੋਈ ਬਾਲਕ ਬੇਨਤੀ ਕਰਦਾ, ਚਾਹੇ ਕੋਈ ਜਵਾਨ ਕਰਦਾ, ਚਾਹੇ ਕੋਈ ਬਿਰਧ ਕਰਦਾ, ਚਾਹੇ ਕੋਈ ਮਾਤਾ ਕਰਦੀ ਹੈ, ਚਾਹੇ ਕੋਈ ਬੀਬੀ, ਚਾਹੇ ਕੋਈ ਬੱਚੀ ਭੁਜੰਗਣ, ਕੋਈ ਵੀ ਬੇਨਤੀਆਂ ਕਰਨ ਮੇਰੇ ਸਤਿਗੁਰੂ ਸਭ ਦੀਆਂ ਬੇਨਤੀਆਂ ਸੁਣ ਕੇ ਪ੍ਰਵਾਨ ਕਰਦੇ ਹੈ, ਕਿਸੇ ਨੂੰ ਨਿਰਾਸ਼ਾ ਨਹੀਂ ਆਪਣੇ ਦਰ ਤੋਂ ਜਾਣ ਦਿੰਦੇ, ਖਾਲੀ ਨਹੀਂ ਜਾਣ ਦਿੰਦੇ। ਇਸ ਲਈ ਸੱਚੇ ਪਾਤਸ਼ਾਹ ਜੀ ਨੇ ਉਸ ਬਾਲਕੇ ਦੀ ਛੋਟੇ ਭੁਜੰਗੀ ਦੀ ਬੇਨਤੀ ਸੁਣ ਕਰਕੇ ਉਸੇ ਵਕਤ ਆਗਿਆ ਦੇ ਦਿੱਤੀ ਸਤਿਗੁਰਾਂ ਨੇ ਸਾਰੇ ਬਾਲਕਾਂ ਨੂੰ,
ਗੁਰ ਜੀ ਚੱਲੀਏ ਇਹ ਨੀਕ ਬਤਾਏ।
ਦੂਜੇ ਬੱਚੇ ਵੀ ਕਹਿਣ ਲੱਗ ਪਏ ਸੱਚੇ ਪਾਤਸ਼ਾਹ ਜੀ ਇਸ ਆਪਣੇ ਸਾਥੀ ਨੇ ਬਹੁਤ ਚੰਗੀ ਗੱਲ ਦੱਸੀ ਹੈ, ਬੜੀ ਸੋਹਣੀ ਇਹਨਾਂ ਨੇ ਬੇੜੀ ਬਣਾਈ ਹੈ, ਆਪਾਂ ਨੂੰ ਚੰਗੀ ਤਰ੍ਹਾਂ ਜਾ ਕੇ ਉਹ ਬੇੜੀ ਵੇਖਣੀ ਵੀ ਚਾਹੀਦੀ ਹੈ ਔਰ ਉਹਦੇ ਵਿਚ ਬੈਠ ਕੇ ਸੈਰ ਵੀ ਕਰਨੀ ਚਾਹੀਦੀ ਹੈ, ਇਹ ਬਹੁਤ ਚੰਗੀ ਗੱਲ ਇਸ ਨੇ ਆਪਾਂ ਨੂੰ ਕਹੀ ਹੈ, ਆਪਾਂ ਇਹਦੀ ਜ਼ਰੂਰ ਸਲਾਹ ਇਹਦੀ ਬੇਨਤੀ ਮੰਨੀਏ। ਦੂਸਰੇ ਬਾਲਕਾਂ ਨੇ ਵੀ ਉਹਦੀ ਹਾਂ ਵਿਚ ਹਾਂ ਭਰ ਕੇ ਬੇਨਤੀ ਕੀਤੀ, ਮਿਲ ਕੇ ਇੱਕੋ ਵੇਰੀ ਸਾਰਿਆਂ ਨੇ
ਬੂਝਕ ਮਾਤ ਕਿਰਪਾਲ ਕੋ ਸੰਗ ਲੈ।
ਫੇਰ ਉਸ ਵਕਤ ਸਤਿਗੁਰੂ ਜੀ ਆਪਣੇ ਮਾਤਾ ਜੀ ਦੇ ਪਾਸ ਪੁੱਛਣ ਲਈ ਗਏ, ਅੱਜ ਤਾਂ ਬੱਚੇ ਮਾਂ ਬਾਪ ਨੂੰ ਪੁੱਛਦੇ ਨੀ, ਦੱਸਦੇ ਨੀ ਕਿੱਥੇ ਜਾਂਦੇ ਆ ਕਿੱਥੇ ਆਉਂਦੇ ਆ, ਕੋਈ ਵਿਰਲੇ ਹੀ ਹੈ ਜਿਹੜੇ ਮਾਤਾ ਪਿਤਾ ਦੇ ਆਗਿਆਕਾਰੀ ਹੈ, ਜਾਂ ਐਸੇ ਮਾਤਾ ਪਿਤਾ ਵੀ ਵਿਰਲੇ ਜਿਨ੍ਹਾਂ ਨੇ ਘਰ ਦਾ ਮਾਹੌਲ ਐਸਾ ਗੁਰਮੁਖਾਂ ਵਾਲਾ ਬਣਾਇਆ ਹੋਵੇ ਕਿ ਮਾਤਾ ਪਿਤਾ ਨੂੰ ਬੱਚੇ ਪੁੱਛ ਕੇ ਦੱਸ ਕੇ ਜਾਣ ਤੇ ਆਗਿਆ ਵਿਚ ਰਹਿ ਕੇ ਸਾਰੀ ਕਾਰ ਕਰਨ, ਮਾਤਾ ਪਿਤਾ ਵੀ ਆਪਣੇ ਫਰਜ਼ ਨਿਭਾਉਣ, ਬੱਚੇ ਵੀ ਨਿਭਾਉਣ, ਇਹ ਅਰਦਾਸ ਕਰਨੀ ਹੈ ਸਤਿਗੁਰੂ ਦੇ ਚਰਨਾਂ ਵਿਚ। ਸੋ ਭਾਈ ਦੇਖੋ ਸਤਿਗੁਰੂ ਜੀ ਦਾ ਇਤਿਹਾਸ ਸਾਨੂੰ ਪ੍ਰੇਰਨਾ ਦਿੰਦਾ ਕਿ ਮਾਤਾ ਪਿਤਾ ਦੀ ਆਗਿਆ ਲੈਣੀ, ਵੱਡਿਆਂ ਦੀ ਆਗਿਆ ਲੈਣੀ, ਵੱਡਿਆਂ ਦਾ ਸਤਿਕਾਰ ਰੱਖਣਾ ਹਿਰਦੇ ਵਿਚ ਬਾਰ ਬਾਰ। ਸਤਿਗੁਰੂ ਜੀ ਆਪ ਸਵੈ ਛੰਦ ਹੈ, ਭਾਵ ਆਪਣੀ ਮੌਤ ਦੇ ਮਾਲਕ ਹੈ, ਉਹ ਕਿਸੇ ਦੇ ਅਧੀਨ ਨਹੀਂ, ਔਰ ਮਰਜ਼ਾਦਾ ਪੁਰਸ਼ੋਤਮ ਵੀ ਹੈ। ਮਾਤਾ ਜੀ ਨੂੰ ਪੁੱਛਣ ਵਾਸਤੇ ਗਏ ਕਿ ਮਾਤਾ ਜੀ ਦੇ ਆਪ ਜੀ ਦੀ ਆਗਿਆ ਹੋਵੇ, ਨਾਲ ਦੇ ਬਾਲਕੇ ਸਾਥੀ ਗੰਗਾ ਦੇ ਉੱਤੇ ਬੇੜੀ ਦੇ ਵਿਚ ਬੈਠ ਕੇ ਸੈਰ ਕਰਨ ਵਾਸਤੇ ਕਹਿ ਰਹੇ ਹੈ, ਜੇ ਤੁਸੀਂ ਆਗਿਆ ਦੇ ਦਿਓ ਮਾਤਾ ਜੀ ਅਸੀਂ ਜਾ ਸਕਦੇ ਹਾਂ, ਤੁਹਾਡਾ ਹੁਕਮ ਹੈ। ਮਾਤਾ ਜੀ ਨੂੰ ਪੁੱਛਿਆ ਬੇਨਤੀ ਕਰਕੇ, ਮਾਤਾ ਜੀ ਤੁਸੀਂ ਆਗਿਆ ਦਿਓਗੇ ਫੇਰ ਅਸੀਂ ਜਾਵਾਂਗੇ, ਮਾਤਾ ਜੀ ਤੁਹਾਡੀ ਆਗਿਆ ਹੈ ਸਾਨੂੰ ਜਾਣ ਦੀ। ਉਹ ਮਾਤਾ ਜੀ ਦੇ ਪਾਸ ਪੁੱਛਣ ਲਈ ਗਏ, ਮਾਤਾ ਜੀ ਨੇ ਆਗਿਆ ਦਿੱਤੀ ਹੈ, ਜਾਓ ਲਾਲ ਜੀ, ਸਭ ਦੀਆਂ ਭਾਵਨਾਵਾਂ ਤੁਸੀਂ ਪੂਰੀਆਂ ਕਰਨੀਆਂ, ਚਾਹੇ ਬਾਲਕ ਹੈ, ਚਾਹੇ ਕੋਈ ਜੁਵਾ ਹੈ, ਚਾਹੇ ਕੋਈ ਬਿਰਧ ਹੈ, ਸਭ ਦੀ ਇੱਛਾ ਤੁਸੀਂ ਪੂਰੀ ਕਰਨੀ ਹੈ, ਕਿਉਂ ਨਹੀਂ ਕਰਨੀ, ਜਾਓ ਇਹਨਾਂ ਦੀ ਵੀ ਇੱਛਾ ਪੂਰੀ ਕਰੋ। ਪਰ ਜਾਣ ਲੱਗੇ ਆਪਣੇ ਮਾਮਾ ਜੀ ਨੂੰ, ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਜਰੂਰ ਲੈ ਕੇ ਜਾਓ, ਉਹ ਤੁਹਾਡਾ ਸਾਰਿਆਂ ਦਾ ਖਿਆਲ ਰੱਖਣਗੇ, ਬਾਲਕ ਅਵਸਥਾ ਹੈ। ਉਹ ਮਾਤਾ ਜੀ ਨੂੰ ਪੁੱਛ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ
ਗੌਨ ਕਰਿਓ ਦਰਿਆਵਨ ਥਾਏ,
ਜਿਹੜੀ ਥਾਂ ਤੇ ਵੱਡਾ ਗੰਗਾ ਦਾ ਦਰਿਆ ਵਗਦਾ ਸੀ ਉਸ ਵੱਲ ਨੂੰ ਸਤਿਗੁਰਾਂ ਨੇ ਚੱਲਣਾ ਕੀਤਾ ਹੈ।
ਸੇਵਕ ਸੰਗ ਅਨੇਕ ਸਮੇਤ,
ਔਰ ਹੋਰ ਵੀ ਸੇਵਾਦਾਰ ਬੇਅੰਤ ਗੁਰੂ ਕੇ ਸਿੱਖ ਨਾਲ ਸੇਵਾ ਦੇ ਵਿਚ ਅਨੇਕਾਂ ਹਾਜ਼ਰ ਹਨ।
ਵਿਵੇਕ ਕੇ ਸਾਗਰ ਜਾਤ ਪਏ,
ਗਿਆਨ ਦੇ ਸਮੁੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਵਿਵੇਕ ਨਾਮ ਗਿਆਨ ਦਾ, ਸਾਗਰ ਨਾਮ ਸਮੁੰਦਰ ਦਾ, ਗਿਆਨ ਦੇ ਸਮੁੰਦਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਣ ਲੱਗੇ ਹਨ।
ਸਾਹੂ ਨੇ ਆਨ ਪ੍ਰਸਾਦ ਧਰਿਓ,
ਜਦੋਂ ਸਤਿਗੁਰੂ ਜੀ ਤੁਰਨ ਲੱਗੇ ਨਾ, ਜਿਹੜੇ ਬਾਲਕ ਨੇ ਬੇਨਤੀ ਕੀਤੀ ਸੀ ਉਸ ਬਾਲਕ ਦੇ ਪਿਤਾ ਨੇ ਉਸ ਵਕਤ ਸਾਧ ਸੰਗਤ ਜੀ, ਜਦੋਂ ਸਤਿਗੁਰੂ ਮਹਾਰਾਜ ਜੀ ਜਾਤ ਪਏ ਚਲੇ ਗਏ, ਗੰਗਾ ਦੇ ਕਿਨਾਰੇ ਤੇ ਪਹੁੰਚ ਗਈ ਹੈ, ਉਸ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਬਾਲਕ ਸੀ ਨਾ, ਜਿਹਨੇ ਬੇੜੀ ਦੇ ਵਿੱਚ ਬੈਠਣ ਲਈ ਬੇਨਤੀ ਕੀਤੀ ਸੀ, ਚਰਨ ਪਾਉਣ ਲਈ ਬੇਨਤੀ ਕੀਤੀ ਸੀ, ਉਸ ਬਾਲਕ ਦਾ ਜਿਹੜਾ ਪਿਤਾ ਸ਼ਾਹੂਕਾਰ ਸੀ ਉਹ ਘਰੋਂ ਆਇਆ, ਬੜੇ ਪ੍ਰੇਮ ਦੇ ਨਾਲ ਉਹਨੇ ਕੜਾਹ ਪ੍ਰਸ਼ਾਦ ਬਣਾ ਕੇ ਲਿਆਂਦਾ, ਔਰ ਮਰਜ਼ਾਦਾ ਅਨੁਸਾਰ ਸਤਿਗੁਰੂ ਜੀ ਦੇ ਬੇੜੀ ਵਿਚ ਅਸਵਾਰ ਹੋਣ ਤੋਂ ਪਹਿਲਾਂ ਬਹੁਤ ਮਰਜ਼ਾਦਾ ਨਾਲ ਪ੍ਰਸ਼ਾਦ ਬਣਾ ਕੇ ਤਿਆਰ ਕਰਕੇ ਸਤਿਗੁਰਾਂ ਦੇ ਸਨਮੁਖ ਲਿਆ ਕੇ ਰੱਖਿਆ।
ਅਰਦਾਸ ਕਰੀ ਵਰਤਾਏ ਦਏ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਕੜਾਹ ਪ੍ਰਸ਼ਾਦ ਆਇਆ ਬੇੜੀ ਵਿਚ ਅਸਵਾਰ ਹੋਣ ਤੋਂ ਪਹਿਲਾਂ, ਉਹ ਜਿਹੜੀ ਨਵੀਂ ਬੇੜੀ ਆਈ ਸੀ ਨਾ ਉਹਦੇ ਵਿਚ ਅਸਵਾਰ ਹੋਣ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨੂੰ ਸਤਿਗੁਰੂ ਨੇ ਨਵੀਂ ਬੇੜੀ ਬਖਸ਼ੀ ਹੈ, ਸ਼ੁਕਰਾਨੇ ਦੀ ਅਰਦਾਸ ਕੀਤੀ ਹੈ ਮੇਰੇ ਸਤਿਗੁਰੂ ਜੀ ਨੇ। ਆਪ ਅਰਦਾਸ ਕਰਕੇ ਆਗਿਆ ਦੇ ਦਿੱਤੀ ਕਿ ਭਾਈ ਸਾਰੀ ਸੰਗਤ ਦੇ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਦਿਓ, ਸਾਰਿਆਂ ਨੂੰ ਦਿਓ ਜਿੰਨੇ ਵੀ ਆਏ ਹਨ। ਗੁਰਸਿੱਖ ਨੇ ਕੋਈ ਕਾਰਜ ਆਰੰਭ ਕਰਨਾ, ਨਵੇਂ ਘਰ ਵਿਚ ਪ੍ਰਵੇਸ਼ ਕਰਨਾ ਤਾਂ ਵੀ ਦੇਗ ਕਰਾ ਕੇ ਅਰਦਾਸ ਕਰਨੀ, ਕੋਈ ਕਾਰੋਬਾਰ ਸ਼ੁਰੂ ਕਰਨਾ ਤਾਂ ਵੀ ਸਾਧ ਸੰਗਤ ਜੀ, ਆ ਖੇਤੀਬਾੜੀ ਵਾਲੇ ਵੀਰ ਜਿਹੜੇ ਖੇਤੀਆਂ ਕਰਦੇ ਆ ਉਹਨਾਂ ਨੂੰ ਵੀ, ਪੁਰਾਣੇ ਗੁਰਮੁਖਾਂ ਦਾ ਇਹ ਨਿਯਮ ਸੀ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜੋ ਦਮਦਮੀ ਟਕਸਾਲ ਦੇ 11ਵੇਂ ਮੁਖੀ ਸਨ ਸਾਧ ਸੰਗਤ ਜੀ, ਉਹਨਾਂ ਦੇ ਪਿਤਾ ਜੀ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਬਾਬਾ ਖਜਾਨ ਸਿੰਘ ਜੀ, ਐਸੀ ਪਵਿੱਤਰਤਾ ਦੀ ਮੂਰਤ ਸਨ ਸਾਧ ਸੰਗਤ ਜੀ, ਉਹ ਪੰਜ ਬਾਣੀਆਂ ਪੰਜ ਗ੍ਰੰਥੀ ਦਾ ਨਿਤਨੇਮ ਕੀਤਿਆਂ ਤੋਂ ਬਿਨਾਂ ਆਪਣੇ ਮੁੱਖ ਵਿਚ ਗੱਲ ਨਹੀਂ ਪਾਇਆ ਕਰਦੇ ਸਨ। 25 ਪਾਠ ਜਪਜੀ ਸਾਹਿਬ ਜੀ ਦੇ ਰੋਜ਼ ਕਰਨੇ ਉਹਨਾਂ ਨੇ, 33 ਮਾਲਾ ਮੂਲ ਮੰਤਰ ਦੀਆਂ, ਔਰ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨੀ, ਹੱਥੀਂ ਹਲ ਵਾਹੁਣਾ, ਜਦੋਂ ਫਸਲ ਬੀਜਣ ਜਾਣਾ ਨਾ, ਹਰ ਛਮਾਹੀ ਬਾਅਦ ਜਦੋਂ ਖੇਤ ਤਿਆਰ ਹੋਣੇ, ਆਪ ਮਰਜ਼ਾਦਾ ਪੂਰਵਕ ਐਨ ਪੂਰੀ ਪਵਿੱਤਰਤਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੇਗ ਸਜਾ ਕੇ ਸਾਧ ਸੰਗਤ ਜੀ ਸੰਪੂਰਨ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਖੇਤੀ ਫਸਲ ਬੀਜਣੀ, ਆਪ ਕਿਰਪਾ ਕਰੋ ਮਹਾਰਾਜ ਇਸ ਧਰਮ ਦੀ ਕਿਰਤ ਵਿਚ ਬਰਕਤ ਪਾਉਣੀ, ਜਿਹੜਾ ਮਾਈ ਪਾਈ ਇਹ ਅੰਨ ਜਲ ਇਸ ਘਰ ਦੇ ਵਿਚੋਂ ਇਸ ਖੇਤ ਵਿਚੋਂ ਛਕੇ ਉਹਨੂੰ ਤੁਹਾਡਾ ਨਾਮ ਚੇਤਾਵੇ, ਗੁਰਸਿੱਖੀ ਚੇਤਾਵੇ, ਐਸੇ ਮਹਾਂਪੁਰਖ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਕਰਕੇ ਖੇਤੀ ਬੀਜਿਆ ਕਰਦੇ ਸਨ, ਫਸਲ ਬੀਜਿਆ ਕਰਦੇ ਸਨ, ਜਦੋਂ ਫਸਲ ਪੱਕ ਜਾਣੀ ਕੱਟਣ ਲਈ ਤਿਆਰ ਹੋ ਜਾਣੀ ਉਦੋਂ ਵੀ ਦੇਖ ਕਰਾ ਕੇ ਸਾਧ ਸੰਗਤ ਜੀ ਅਰਦਾਸ ਕਰਕੇ ਫੇਰ ਫਸਲ ਕੱਟਿਆ ਕਰਦੇ ਸਨ, ਔਰ ਉਸ ਤੋਂ ਉਪਰੰਤ ਜਿੰਨੀ ਫਸਲ ਆਉਣੀ ਉਹਦੇ ਵਿਚੋਂ ਸਾਰਾ ਦਸਵੰਧ ਗੁਰੂ ਘਰ ਦੀ ਸੇਵਾ ਵਿਚ ਲਾਉਣਾ, ਜਿਹੜਾ ਬਚ ਜਾਣਾ ਉਸ ਨਾਲ ਫੇਰ ਆਏ ਗਏ ਦੀ ਸੇਵਾ ਅਤੇ ਪਰਿਵਾਰ ਦੀ ਪਾਲਣਾ, ਗੁਜ਼ਾਰੇ ਮੁਆਫਕ ਜਿੰਨਾ ਹੋ ਸਕੇ ਉਹਦੇ ਵਿਚ ਹੀ ਰਹਿ ਕੇ ਗੁਜ਼ਾਰਾ ਕਰਨਾ, ਔਰ ਸ਼ਾਮ ਨੂੰ ਨਗਰ ਦੇ ਮਾਈਆਂ ਭਾਈਆਂ ਨੂੰ ਗੁਰ ਇਤਿਹਾਸ ਦੀ ਕਥਾ ਸੁਣਾਉਣੀ, ਜੇ ਕੋਈ ਨਗਰ ਦੇ ਚਰਾਹੀ ਪੰਧੀ ਆਇਆ ਗਿਆ, ਕੋਈ ਭੁੱਖਾ ਪਿਆਸਾ ਚਾਹੇ ਕੋਈ ਸਾਧੂ ਚਾਹੇ ਕੋਈ ਹੋਰ ਹੈ, ਤਾਂ ਉਹਨੂੰ ਘਰ ਵਿਚ ਲਿਆ ਕੇ ਸਾਧ ਸਿੰਘ ਜੀ ਦਾ ਪੰਜ ਇਸ਼ਨਾਨਾ ਕਰਾ ਕੇ ਉਹਦੇ ਆਰਾਮ ਲਈ ਬਿਸਤਰਾ ਵਿਛਾਉਣਾ, ਪ੍ਰਸ਼ਾਦਾ ਜਲ ਪਾਣੀ ਛਕਾਉਣਾ, ਸੁਬਹਾ ਜਾਣ ਤੋਂ ਪਹਿਲਾਂ ਵੀ ਸੇਵਾ ਕਰਨੀ, ਜਥਾ ਸ਼ਕਤ ਸਤਿਕਾਰ ਕਰਨਾ, ਔਰ ਮਹੀਨੇ ਵਿਚ ਇਕ ਸ੍ਰੀ ਸਹਿਜ ਪਾਠ ਕਰਕੇ ਸੰਗਰਾਂਦ ਦੀ ਸੰਗਰਾਂਦ ਵਾਲੇ ਭੋਗ ਪਾ ਕੇ ਸਤਿਗੁਰਾਂ ਦੇ ਅੱਗੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ। ਐਸਾ ਉਹਨਾਂ ਸਤਿਪੁਰਸ਼ਾਂ ਦਾ ਜੀਵਨ ਸੀ, ਗੁਰਮੁਖਾਂ ਦੇ ਮਹਾਂਪੁਰਖਾਂ ਦੇ ਜੀਵਨ ਸਾਧ ਸੰਗਤ ਜੀ ਸਾਡੇ ਲਈ ਮਾਰਗ ਦਰਸ਼ਕ ਹੋਇਆ ਕਰਦੇ ਹਨ। ਖੇਤੀ ਬੀਜਣ ਵਾਲੇ ਭਾਈ ਉਹ ਵੀ ਦੇਖ ਕਰਾ ਕੇ ਅਰਦਾਸ ਕਰਕੇ ਖੇਤੀ ਬੀਜਣ, ਜੇ ਕਿਸੇ ਵੀਰ ਨੇ ਵਪਾਰ ਕਰਨਾ ਉਹ ਵਪਾਰ ਦੀ ਰਮਤਾ ਵਿਚ ਵੀ ਬੇਨਤੀ ਕਰੇ, ਅਰਦਾਸ ਕਰੇ, ਕਾਰੋਬਾਰ ਵਾਲਾ ਵੀ, ਨੌਕਰੀ ਚਾਕਰੀ ਵਾਲਾ, ਹਰ ਇਕ ਨੂੰ ਹੀ ਹੁਕਮ ਹੈ ਕਿ ਸਤਿਗੁਰੂ ਦੀ ਹਜੂਰੀ ਵਿਚ ਸਾਧ ਸੰਗਤ ਜੀ ਕਿੰਨਾ ਵੱਡਾ ਦੇਗ ਦਾ ਮਹਾਤਮ ਹੈ। ਮੈਨੂੰ ਪਿੱਛੇ ਜੇ ਜਥੇਦਾਰ ਬਾਬਾ ਅਮਰੀਕ ਸਿੰਘ ਜੀ ਨੇ ਬਚਨ ਸੁਣਾਇਆ, ਉਹ ਸਾਧ ਸੰਗਤ ਜੀ ਜਿੱਥੇ ਅਫਗਾਨਿਸਤਾਨ ਦਾ ਇਲਾਕਾ, ਜਦੋਂ ਉਸ ਇਲਾਕੇ ਵਿਚ ਗਏ, ਜਦੋਂ ਮਹਾਂਪੁਰਖ ਜਥੇਦਾਰ ਬਾਬਾ ਜਗਤਾਰ ਸਿੰਘ ਜੀ ਨੇ ਪੰਜਾਸਮ ਅਸਥਾਨ ਦੀ ਸੇਵਾ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਲਾਈ, ਉਧਰ ਗਏ ਤਾਂ ਜਿੱਧਰ ਅਫਗਾਨਿਸਤਾਨ ਦਾ ਇਲਾਕਾ ਸੀ, ਜਿਹੜਾ ਬੜਾ ਆਪਾਂ ਨਾਮ ਪ੍ਰਸਿੱਧ ਸੁਣਿਆ, ਅੱਖੀ ਵੇਖੀ ਘਟਨਾ ਹੈ, ਗੁਰੂ ਕਾ ਪ੍ਰਤਾਪ ਹੈ ਇਹਦੇ ਵਿਚ, ਤੋਰਾ ਬੋਰਾ ਦੀਆਂ ਪਹਾੜੀਆਂ ਆਪਾਂ ਸੁਣੀਆਂ, ਬੜਾ ਨਾਮ ਚੱਲਿਆ ਸੀ ਉਦੋਂ ਪਿੱਛੇ ਦੇ। ਕਹਿੰਦੇ ਮੈਨੂੰ ਕੁਝ ਸਿੰਘ ਪ੍ਰੇਮ ਵਾਲੇ ਉਸ ਇਲਾਕੇ ਵਿਚ ਲੈ ਕੇ ਗਏ, ਕਹਿੰਦੇ ਇਕ ਨਗਰ ਵਿਚ ਗਏ, ਵਿਰਲੇ ਵਿਰਲੇ ਘਰ ਸਨ, ਪਹਾੜ ਕੱਟ ਕੱਟ ਕੇ ਉਹਨਾਂ ਨੇ ਘਰ ਬਣਾਏ ਹੋਏ ਹੈ, ਤੇ ਉਹਨਾਂ ਦੇ ਵਿਚ ਹੀ ਬੜਾ ਰਹਿਣ ਬਸੇਰਾ ਸੁਖ ਦਾ ਉਹ ਮਾਈ ਭਾਈ ਕਰਦੇ ਹੈ। ਕਹਿੰਦੇ ਜਦੋਂ ਮੈਂ ਗਿਆ ਮੇਰੇ ਨਾਲ ਕੁਝ ਸਿੰਘ ਸਨ, ਸਾਰਾ ਨਗਰ ਇਕੱਠਾ ਹੋ ਗਿਆ, ਸਾਰਿਆਂ ਨੇ ਮਿਲ ਕੇ ਕਿਹਾ, ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਦੀ ਵੰਸ ਆਈ ਹੈ ਸਾਡੇ ਨਗਰ ਵਿਚ, ਸਾਡਾ ਨਾਲ ਦੇ ਸਿੰਘਾਂ ਦਾ ਬਹੁਤ ਸਤਿਕਾਰ ਕੀਤਾ। ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ ਭਾਵ ਸਤਿਗੁਰਾਂ ਦੇ ਸਿੱਖਾਂ ਨੇ ਸਾਡੇ ਘਰ ਵਿਚ ਚਰਨ, ਸਾਡੇ ਨਗਰ ਵਿਚ ਚਰਨ ਪਾਏ ਹੈ, ਸਾਡੇ ਪਾਸ ਦੋ ਚਾਰ ਦਿਨ ਜ਼ਰੂਰ ਰੁਕੋ, ਅਸੀਂ ਸੇਵਾ ਕਰਨੀ ਹੈ, ਧੰਨ ਭਾਗ ਗੁਰੂ ਕੇ ਸਿੱਖ ਆਏ ਹੈ, ਸਾਨੂੰ ਰੱਖਿਆ, ਸਾਰਾ ਇਲਾਕਾ ਵਿਖਾਇਆ। ਔਰ ਕਹਿੰਦੇ ਸਾਰਿਆਂ ਨੇ ਮਿਲ ਕੇ ਸਾਰੇ ਨਗਰ ਦੇ ਵਿੱਚੋਂ ਅਨਾਜ ਇਕੱਠਾ ਕੀਤਾ, ਜਿਨ੍ਹਾਂ ਜਿਨ੍ਹਾਂ ਵੀ ਕੋਈ ਦੇ ਸਕਦਾ ਸੀ। ਫਿਰ ਬੜੇ ਪਿਆਰ ਨਾਲ ਉਹਨਾਂ ਨੇ ਚਿਹਰੇ ਬੰਨ ਕੇ ਨਾ ਸਾਧ ਸੰਗਤ ਜੀ, ਸਾਰੇ ਨਗਰ ਨੇ, ਸਾਰੇ ਮਾਈਆਂ ਭਾਈਆਂ ਨੇ ਉਹ ਅੰਨ ਧੋ ਕੇ ਚੰਗੀ ਤਰ੍ਹਾਂ ਸੁਕਾਇਆ ਔਰ ਹੱਥੀ ਪੀਸਿਆ ਸਾਰਾ ਦਾਣਾ। ਉਹ ਕਹਿੰਦੇ ਚੱਕੀਆਂ ਨਾਲ ਹੀ ਪੀਸਦੇ ਆ, ਉਧਰ ਬਿਜਲੀ ਬਿਜਲੀ ਦੇ ਪ੍ਰਬੰਧ ਨਹੀਂ ਹਨ। ਹੱਥੀ ਸਾਰਾ ਅੰਨ ਪੀਸ ਕੇ ਉਹਨਾਂ ਨੇ ਸਾਰੇ ਨਗਰ ਵਿਚੋਂ ਥੋੜੀ ਥੋੜੀ ਰਸਤ ਮੰਗਾ ਕੇ ਬੜੀ ਮਰਜ਼ਾਦਾ ਨਾਲ ਕੜਾਹ ਪ੍ਰਸ਼ਾਦੀ ਦੇਗ ਮੂੰਹ ਬੰਨ ਕੇ ਐਨ ਬਰਤਨ ਮਾਂਜ ਕੇ ਸਾਧ ਸੰਗਤ ਜੀ ਬੜੇ ਪਿਆਰ ਨਾਲ ਚਸ਼ਮੇ ਦਾ ਜਲ ਪੁਣ ਕੇ ਪਾ ਕੇ ਸਾਰੀ ਦੇਗ ਦੀ ਤਿਆਰੀ ਕੀਤੀ ਔਰ ਸਾਰਾ ਨਗਰ ਉਹ ਸੇਵਾ ਵਿਚ ਲੱਗਾ। ਸਾਰਿਆਂ ਨੇ ਉੱਥੇ ਸਫਾਈ ਕੀਤੀ, ਝਾੜੂ ਫੇਰ ਕੇ ਛਿੱਟਾ ਦਿੱਤਾ ਔਰ ਪਸਤੋ ਵਿਚ ਹੀ ਕਹਿੰਦੇ ਬਾਣੀ ਪੜ ਰਹੇ ਸਨ। ਸਾਨੂੰ ਤਾਂ ਅਖੀਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਨਾਮ ਲੈਂਦੇ ਸੀ ਉਦੋਂ ਪਤਾ ਲੱਗਦਾ ਸੀ, ਪਰ ਪਸਤੋ ਵਿਚ ਹੀ ਸਾਰੀ ਬਾਣੀ ਪੜ੍ਹਦਿਆਂ ਨੇ ਉਹਨਾਂ ਨੇ, ਉਹ ਕਹਿੰਦੇ ਘੱਟੋ ਘੱਟ ਚਾਰ ਤੋਂ ਪੰਜ ਘੰਟੇ ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣ ਨੂੰ ਲਾਏ, ਚਾਰ ਤੋਂ ਪੰਜ ਘੰਟੇ ਇੰਨੀ ਮਰਜ਼ਾਦਾ ਨਾਲ ਦੇਗ ਤਿਆਰ ਕੀਤੀ। ਜਦੋਂ ਦੇਗ ਤਿਆਰ ਹੋ ਗਈ ਫੇਰ ਉਹਨਾਂ ਨੇ ਕੋਲੇ ਬੈਠ ਕੇ ਸਾਧ ਸੰਗਤ ਜੀ ਦੇਗ ਠੰਡੀ ਕਰਕੇ ਉੱਤੇ ਬੜਾ ਸਾਫ ਵਸਤਰ ਪਾ ਕੇ ਬਾਣੀ ਪੜ ਕੇ ਨਗਰ ਦੇ ਵਿੱਚੋਂ ਇੱਕ ਬਜ਼ੁਰਗ ਨੇ ਅਰਦਾਸ ਕੀਤੀ, ਸਾਰਾ ਨਗਰ ਖੜਾ ਹੋ ਗਿਆ। ਸਾਧ ਸੰਗਤ ਜੀ ਕਹਿੰਦੇ 15 ਤੋਂ 20 ਮਿੰਟ ਲੱਗੇ ਉਸ ਬਜ਼ੁਰਗ ਨੂੰ ਅਰਦਾਸ ਕਰਦਿਆਂ, ਔਰ ਉਹਦੀਆਂ ਅੱਖਾਂ ਦੇ ਵਿੱਚ ਵੈਰਾਗ ਦਾ ਜਲ ਸੀ ਤੇ ਉਹ ਬੇਨਤੀਆਂ ਕਰ ਰਿਹਾ ਸੀ ਸਤਿਗੁਰਾਂ ਦੇ ਚਰਨਾਂ ਵਿਚ। ਅਰਦਾਸ ਕਰਕੇ ਜਦੋਂ ਸਾਰਿਆਂ ਨੇ ਮੱਥਾ ਟੇਕਿਆ ਤਾਂ ਸਾਧ ਸੰਗਤ ਜੀ ਬੜਾ ਅਚਰਜ, ਦੇਖੋ ਅੱਜ ਵੀ ਮੇਰੇ ਸਤਿਗੁਰੂ ਹਾਜ਼ਰ ਨਾਜ਼ਰ ਹੈ। ਕਹਿੰਦੇ ਉਹਨਾਂ ਨੇ ਸਾਨੂੰ ਵਿਖਾਉਣ ਲਈ ਗੁਰੂ ਕੀ ਬਰਕਤ ਸਾਨੂੰ ਪ੍ਰਤੱਖ ਦਿਖਾਈ। ਕਹਿੰਦੇ ਜਦੋਂ ਦੇਗ ਦੇ ਵੱਡੇ ਤੱਬ ਦੇ ਉੱਤੋਂ ਸਾਧ ਸੰਗਤ ਜੀ ਉਹ ਵਸਤਰ ਚੁੱਕਿਆ ਤਾਂ ਪੰਜਾ ਲੱਗਾ ਹੋਇਆ ਸੀ ਦੇਗ ਵਿਚ। ਫੇਰ ਉਹਨਾਂ ਨੇ ਬੜਾ ਖੁੱਲਾ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਵਰਤਾਇਆ, ਉਹਨਾਂ ਚਿਰ ਸਿਮਰ ਨਹੀਂ ਕਰਦੇ ਰਹੇ, ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਸਮਝ ਆਉਂਦਾ ਸੀ ਕਹਿੰਦੇ ਸਾਨੂੰ, ਤੇ ਦੇਗ ਓਨੇ ਦਾਇਰੇ ਚ ਉਹਨਾਂ ਨੇ ਕਿਤੇ ਬਾਹਰ ਨਹੀਂ ਜਾਣ ਦਿੱਤੀ, ਓਨੀ ਥਾਂ ਚ ਹੀ ਵਰਤਾਈ। ਫੇਰ ਕਹਿੰਦੇ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੀਆਂ ਇਹ ਫਸਲਾਂ ਕਿਵੇਂ ਹੁੰਦੀਆਂ? ਕਹਿੰਦੇ ਬਈ ਨਾ ਤਾਂ ਸਾਨੂੰ ਫਸਲਾਂ ਦੇਣ ਲਈ ਕੋਈ ਪਾਣੀ ਦਾ ਪ੍ਰਬੰਧ ਹੈ, ਨਾ ਕੋਈ ਬੀਜਣ ਦੇ ਬਹੁਤੇ ਸਾਧਨ, ਇੱਥੇ ਪਥਰੀਲੀ ਧਰਤੀ ਹੈ। ਕਹਿੰਦੇ ਅਸੀਂ ਧੰਨ ਗੁਰੂ ਨਾਨਕ ਦਸਮ ਪਿਤਾ ਅੱਗੇ ਦੇਖ ਕਰਕੇ ਅਰਦਾਸ ਕਰ ਦਈਦੀ ਹੈ ਤੇ ਬੰਨੇ ਲਾ ਦਈਦੇ ਆ ਪਾਣੀ ਲਈ, ਚਾਰੇ ਪਾਸੇ ਬੰਨ ਲਾ ਦਈਦਾ, ਜਿੰਨਾ ਪਾਣੀ ਲੋੜ ਹੁੰਦੀ ਹੈ ਫਸਲਾਂ ਲਈ ਓਨਾ ਹੀ ਕਹਿੰਦੇ ਗੁਰੂ ਨਾਨਕ ਸਾਹਿਬ ਵਰਖਾ ਪਾ ਕੇ ਭੇਜ ਦਿੰਦੇ ਹੈ, ਤੇ ਜਿਹੜਾ ਵਾਧੂ ਪਾਣੀ ਹੁੰਦਾ ਬਾਹਰ ਨਿਕਲ ਜਾਂਦਾ, ਆਪਣੇ ਆਪ ਹੀ ਫਸਲ ਪੱਕ ਜਾਂਦੀ ਹੈ ਤੇ ਆਪਣੇ ਆਪ ਹੀ ਬਾਬਾ ਗੁਰੂ ਨਾਨਕ ਸਾਹਿਬ ਸਾਡੇ ਘਰ ਭਰ ਦਿੰਦਾ। ਕਹਿੰਦੇ ਜਦੋਂ ਲੋੜ ਹੁੰਦੀ ਹੈ ਇਸ ਤਰ੍ਹਾਂ ਅਰਦਾਸ ਕਰ ਦਈਦੀ ਹੈ ਤੇ ਸਾਡੀ ਉਹ ਇੱਛਾ ਉਦੋਂ ਹੀ ਪੂਰੀ ਕਰ ਦਿੰਦੇ ਹਨ। ਇੰਨਾ ਭਰੋਸਾ, ਇੰਨੀ ਮਰਜ਼ਾਦਾ, ਇੰਨਾ ਵਿਸ਼ਵਾਸ, ਮੁਸਲਮਾਨੀ ਇਲਾਕਾ, ਮੁਸਲਮਾਨ ਵੀਰ ਉਹਨਾਂ ਦੇ ਵਿੱਚ, ਉਹਨਾਂ ਦੀ ਵੀ ਓਨੀ ਉਹ ਸ਼ਰਧਾ। ਸਾਧ ਸੰਗਤ ਜੀ, ਕੜਾ ਪ੍ਰਸ਼ਾਦੀ ਦੇਗ ਮਰਜ਼ਾਦਾ ਨਾਲ ਹੀ ਬਣਾਉਣੀ ਚਾਹੀਦੀ ਹੈ। ਕਿੱਡਾ ਵੱਡਾ ਪ੍ਰਤਾਪ ਹੈ ਸਤਿਗੁਰੂ ਜੀ ਦਾ, ਅੱਜ ਵੀ ਵਰਤਦਾ, ਸਾਡੇ ਭਰੋਸੇ ਕਮਜ਼ੋਰ ਪੈ ਗਏ, ਸਾਡਾ ਹੀ ਵਿਸ਼ਵਾਸ ਡੋਲਦਾ ਜਾ ਰਿਹਾ ਦਿਨ ਬ ਦਿਨ। ਗੁਰੂ ਸਾਹਿਬ ਦੇ ਘਰ ਵਿੱਚ ਕੋਈ ਕਮੀ ਘਾਟ ਨਹੀਂ ਹੈ, ਸਾਡੇ ਵਿੱਚ ਹੀ ਘਾਟਾਂ ਹਨ। ਸਾਧ ਸੰਗਤ ਜੀ, ਵੱਡੇ ਮਹਾਂਪੁਰਖ ਵੀ ਸੁਣਾਇਆ ਕਰਦੇ ਸਨ ਇਹ ਬਚਨ। ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਕਹਿੰਦੇ ਕਾਬਲ ਦੇ ਇਲਾਕੇ ਵਿਚੋਂ ਇਕ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ, ਦੇਗ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰ ਕੀਤੀ, ਅਰਦਾਸ ਕੀਤੀ। ਜਦੋਂ ਉਤੋਂ ਵਸਤਰ ਚੱਕਿਆ ਪੰਜਾ ਨਾ ਲੱਗਾ, ਉਹਨਾਂ ਨੇ ਦੇਗ ਲਿਜਾ ਕੇ ਬਾਹਰ ਜਲ ਪ੍ਰਵਾਹ ਕਰ ਦਿੱਤੀ, ਡੂੰਘਾ ਟੋਆ ਪੱਟ ਕੇ ਦੱਬ ਦਿੱਤੀ। ਕਹਿੰਦੇ ਕਮੀ ਰਹਿ ਗਈ ਤਾਂ ਨਹੀਂ ਪੰਜਾ ਲੱਗਾ, ਸੇਵਾ ਮਰਜ਼ਾਦਾ ਅਨੁਸਾਰ ਨਹੀਂ ਹੋਈ। ਉਹ ਇਹ ਸਮਝਦੇ ਆ ਵੀ ਜੇ ਪੰਜਾ ਨਹੀਂ ਲੱਗਾ ਤਾਂ ਸਾਡੀ ਕੋਈ ਊਣਤਾਈ ਹੈ, ਕਮੀ ਹੈ, ਘਾਟ ਹੈ। ਦੁਬਾਰਾ ਫੇਰ ਉਹ ਸਿੰਘ ਨੇ, ਪ੍ਰੇਮੀ ਨੇ ਦੇਗ ਇਵੇਂ ਲੈ ਕੇ ਹਰਿਮੰਦਰ ਸਾਹਿਬ, ਕਹਿੰਦੇ ਪੁਰਾਣੇ ਸਮਿਆਂ ਦਾ ਬਚਨ ਹੈ, ਉਵੇਂ ਫੇਰ ਅਰਦਾਸ ਕੀਤੀ, ਵਸਤਰ ਚੁੱਕਿਆ ਪੰਜਾ ਨਾ ਲੱਗਾ, ਫੇਰ ਦੁਬਾਰਾ ਚਲਿਆ ਗਿਆ। ਤੀਸਰੀ ਵਾਰੀ ਫੇਰ ਦੇਗ ਲੈ ਕੇ ਆਇਆ ਬੜੀ ਮਰਜ਼ਾਦਾ ਨਾਲ ਬਣਾ ਕੇ। ਜਦੋਂ ਅਰਦਾਸ ਕੀਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਆਕਾਸ਼ਬਾਣੀ ਹੋਈ, ਕਹਿਣ ਲੱਗੇ ਸਿੰਘਾ ਇਹ ਕਲਗੀਧਰ ਨੇ ਮਰਜ਼ਾਦਾ ਬਣਾ ਦਿੱਤੀ ਹੈ ਕਿ ਅਰਦਾਸ ਵਿੱਚ ਦੇਗ ਨੂੰ ਕਿਰਪਾਨ ਭੇਟ ਕੀਤੀ ਜਾਂਦੀ ਹੈ, ਇੱਥੇ ਪੰਜਾ ਨਹੀਂ ਲੱਗਦਾ, ਇੱਥੇ ਕਿਰਪਾਨ ਨਾਲ ਸ੍ਰੀ ਸਾਹਿਬ ਨਾਲ ਦੇਗ ਗੁਰੂ ਦੇ ਮੁੱਖ ਦੇ ਵਿੱਚ ਪ੍ਰਵਾਨ ਹੋ ਜਾਂਦੀ ਹੈ। ਤੁਹਾਡੇ ਇਲਾਕੇ ਵਿੱਚ ਪੰਜਾ ਲੱਗਦਾ ਉੱਥੇ ਤੁਹਾਡੀ ਸ਼ਰਧਾ ਤੇਰੀ, ਇੱਥੇ ਵੀ ਸੇਵਾ ਪ੍ਰਵਾਨ ਹੈ ਸਾਨੂੰ, ਪਰ ਇੱਥੇ ਮਰਜ਼ਾਦਾ ਕਿਰਪਾਨ ਭੇਟ ਕਰਨ ਦੀ ਹੈ। ਸੋ ਮੇਰੇ ਸਤਿਗੁਰੂ ਤਾਂ ਪ੍ਰਤਾਖੀ ਉਹ ਸਿੱਖ ਨੇ ਨਮਸਕਾਰਾਂ ਕੀਤੀਆਂ, ਸ਼ੁਕਰ ਕੀਤਾ ਸੱਚੇ ਪਾਤਸ਼ਾਹ ਜੀ ਦਾ, ਆਈ ਮਰਜ਼ਾਦਾ ਤਾਂ ਕਿਰਪਾਨ ਭੇਟ ਕਰਨ ਦੀ ਹੈ, ਪਰ ਉਹਨਾਂ ਸਿੱਖਾਂ ਦੀ ਭਾਵਨਾ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਸਰੂਪ ਤੱਕ ਹਜ਼ੂਰ ਪੰਜਾ ਹੀ ਲਾਉਂਦੇ ਰਹੇ ਦੇਗ ਵਿੱਚ। ਛੇਵੇਂ ਪਾਤਸ਼ਾਹ ਜੀ ਫਿਰ ਤੀਰ ਨਾਲ ਕੜਾ ਪ੍ਰਸ਼ਾਦੀ ਦੇਗ ਨੂੰ ਆਪ ਭੋਗ ਲਾਇਆ ਕਰਦੇ ਸਨ, ਫਿਰ ਦਸਮ ਪਿਤਾ ਜੀ ਨੇ ਸ੍ਰੀ ਸਾਹਿਬ ਭੇਟ ਕਰਨ ਦਾ ਹੁਕਮ ਕੀਤਾ ਹੈ। ਸੋ ਰੋ ਵਿਚਾਰ ਇਹ ਬੇਨਤੀ ਤਦ ਕੀਤੀ ਹੈ ਕਿ ਕਈ ਵਾਰੀ ਮਨਾਂ ਵਿੱਚ ਸ਼ੰਕਾ ਨਾ ਆ ਜਾਏ ਕਿ ਕਿਰਪਾਨ ਭੇਟ ਕੀਤੀ ਸ਼ਾਇਦ ਪ੍ਰਵਾਨ ਨਹੀਂ ਹੋਈ। ਨਹੀਂ ਭਾਈ, ਮਰਜ਼ਾਦਾ ਜੋ ਸਾਨੂੰ ਦਿੱਤੀ ਹੈ ਸਤਿਗੁਰੂ ਨੇ, ਅਸੀਂ ਉਸੇ ਉੱਤੇ ਹੀ ਪਹਿਰਾ ਦੇਣਾ। ਉਹਨਾਂ ਸਿੱਖਾਂ ਦੀ ਜਿਹੜੀ ਭਾਵਨਾ ਮਹਾਰਾਜ, ਉਦੋਂ ਉਹ ਉਵੇਂ ਪੂਰੀ ਕਰੀ ਜਾ ਰਹੇ ਆ ਸਤਿਗੁਰੂ ਉੱਥੇ। ਸੋ ਧੰਨ ਹੈ ਉਹ ਸਿੱਖ, ਇਹ ਤਾਂ ਬੇਨਤੀ ਕੀਤੀ ਹੈ ਵੀ ਗੁਰੂ ਕੇ ਕੜਾ ਪ੍ਰਸ਼ਾਦ ਦੀ ਐਡੀ ਵੱਡੀ ਬਰਕਤ ਹੈ, ਸਾਰੀਆਂ ਮਨ ਦੀਆਂ ਕਾਮਨਾ, ਲੋਕ ਪ੍ਰਲੋਕ ਦੀਆਂ ਸਾਰੀਆਂ ਇਛਾਵਾਂ, ਮੇਰੇ ਸਤਿਗੁਰੂ ਜੀ ਦੇ ਦਰ ਦੀ ਸੇਵਾ, ਉਹਨਾਂ ਦਾ ਪ੍ਰਸ਼ਾਦ, ਕੜਾ ਪ੍ਰਸ਼ਾਦ ਪੂਰੀਆਂ ਕਰ ਦਿੰਦਾ। ਪਰ ਭਾਵਨਾ ਨਾਲ, ਪਵਿੱਤਰਤਾ ਨਾਲ, ਭੈ ਨਾਲ ਸੇਵਾ ਕਰਨੀ ਚਾਹੀਦੀ ਹੈ। ਰਹਿਤਨਾਮਿਆਂ ਵਿੱਚ ਲਿਖਿਆ, ਭਾਂਡਨ ਕਰ ਮਾਂਜਨ ਤੋਂ ਬੀਜੈ, ਲੇਪਨ ਆਗੈ ਬਹੁ ਕਰਤੀ ਦੀਜੈ, ਕਰ ਤਿਆਰ ਚੌਂਕੀ ਪਰਤਰੈ, ਚਾਰ ਹੋਰ ਬਹਿ ਕੀਰਤਨ ਕਰੈ। ਇਹ ਸਾਰੀ ਮਰਜ਼ਾਦਾ ਤੀਨ ਭਾਗ ਕੋ ਸੰਸਰ ਕੀਜੈ, ਵੀ ਤਿੰਨੇ ਹਿੱਸੇ ਖੰਡ ਘਿਓ ਮੈਦਾ ਭਾਵ ਆਟਾ ਇੱਕੋ ਜੇ ਕਰਨੇ, ਔਰ ਆਟਾ ਭੁਜਦਿਆਂ ਜਪਜੀ ਸਾਹਿਬ ਦਾ ਸੰਪੂਰਨ ਪਾਠ, ਹਜੂਰੀ ਵਿਚ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ। ਇਹ ਸਾਰੀ ਮਰਜ਼ਾਦਾ ਸੁੱਚ ਪਵਿੱਤਰਤਾ ਦੇ ਸਹਿਤ, ਸੋ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਸ਼ਾਹੂਕਾਰ ਨੇ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖਿਆ। ਨਵੀਂ ਬੇੜੀ ਵਿਚ ਸਵਾਰ ਹੋਣ ਤੋਂ ਪਹਿਲਾਂ ਅਰਦਾਸ ਕੀਤੀ, ਸਾਰਾ ਪ੍ਰਸ਼ਾਦ ਸੰਗਤ ਵਿਚ ਹਜੂਰ ਨੇ ਵਰਤਾਇਆ, ਆਗਿਆ ਦਿੱਤੀ ਹੈ।
ਸ੍ਰੀ ਪਦ ਪੰਕਜ ਚਾਰ ਉਠਾਏ,
ਚਰਨ ਕਮਲ ਬੜੇ ਸੁੰਦਰ ਸਤਿਗੁਰਾਂ ਨੇ ਆਪ ਧਰਤੀ ਤੋਂ ਚੁੱਕੇ ਹਨ।
ਟਿਕਾਏ ਭਲੇ ਨਵਕਾ ਪੈਥੀਏ,
ਬੜੀ ਸੁੰਦਰ ਨਵਕਾ ਬੇੜੀ ਦੇ ਵਿਚ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਚਰਨ ਪਾਏ, ਚਰਨ ਰੱਖੇ ਹੈ, ਔਰ ਚਰਨ ਪਾ ਕੇ ਉਸ ਬੇੜੀ ਨੂੰ ਪਵਿੱਤਰ ਕਰ ਦਿੱਤਾ ਤੇ ਆਪ ਸੁਭਾਏਮਾਨ ਹੋ ਗਏ ਹਨ, ਬੈਠ ਗਏ ਹਨ।
ਬੈਠ ਚਲਾਵਤ ਪੇ ਜਲ ਮੈਂ,
ਔਰ ਜਲ ਵਿਚ ਪਾਣੀ ਵਿਚ ਬੈਠ ਕੇ ਆਪ ਸਤਿਗੁਰੂ ਜੀ ਬੇੜੀ ਨੂੰ ਚਲਾਉਣ ਲੱਗੇ ਆ। ਸਾਧ ਸੰਗਤ ਜੀ, ਇਹ ਸਿੱਖਿਆ ਹੈ ਸਾਡੇ ਲਈ ਵੀ, ਗੁਰਸਿੱਖ ਨੂੰ ਹਰ ਕਾਰਜ ਕਰਨ ਆਉਣਾ ਚਾਹੀਦਾ। ਪਾ ਪਾਣੀ ਦੇ ਵਿਚ ਤਰਨ ਦੀ ਲੋੜ ਪੈ ਜੇ ਉੱਥੇ ਸਿੱਖ ਡੁੱਬੀ ਨਾ ਜਾਵੇ, ਕਰਨਾ ਵੀ ਸਿੱਖਣਾ ਚਾਹੀਦਾ, ਸ਼ਸਤਰ ਵਿਦਿਆ ਦਾ ਅਭਿਆਸ ਵੀ ਹੋਣਾ ਚਾਹੀਦਾ, ਕਿਰਤ ਕਰਨ ਦਾ ਵੀ ਅਭਿਆਸ ਹੋਣਾ ਚਾਹੀਦਾ, ਨਾਮ ਜਪਣ ਦਾ ਵੀ, ਸੰਗਤ ਕਰਨ ਦਾ ਵੀ, ਹਰ ਸੇਵਾ ਵਿਚ ਹੀ ਸਰਬ ਗੁਣ ਸੰਪਾਨੀ ਗੁਰੂ ਕਾ ਖਾਲਸਾ ਹੋਣਾ ਚਾਹੀਦਾ। ਸੋ ਸਤਿਗੁਰੂ ਜੀ ਦੇ ਕੋਲੇ ਕੋਈ ਕਮੀ ਘਾਟ ਨਹੀਂ, ਪਰ ਸਾਰਾ ਕੁਝ ਸਾਨੂੰ ਪ੍ਰੇਰਨਾ ਦੇ ਰਹੇ ਵੀ ਹਰ ਕਾਰਜ ਵਿਚ ਗੁਰੂ ਕਾ ਸਿੱਖ ਨਿਪੁੰਨ ਹੋਣਾ ਚਾਹੀਦਾ। ਇਉਂ ਬੈਠ ਕੇ ਜਲ ਦੇ ਵਿਚ ਆਪ ਬੇੜੀ ਚਲਾਉਣ ਲੱਗ ਪਏ ਹਨ।
ਉਦੋਤ ਉਦੋਤ ਸਮੂਹ ਲਈਏ,
ਔਰ ਸਾਰੇ ਬਾਲਕਾਂ ਨੂੰ ਵੀ ਨਾਲ ਬਿਠਾ ਲਿਆ, ਆਪ ਹੀ ਮਲਾਹ ਬਣੇ ਆ, ਸਾਡੇ ਵੀ ਮਲਾਹ ਹੀ ਹੈ ਨਾ, ਲੋਕ ਪ੍ਰਲੋਕ ਦੇ ਕਲਗੀਆਂ ਵਾਲੇ ਸਤਿਗੁਰੂ, ਇਸ ਲਈ ਮਲਾਹ ਬਣ ਕੇ ਆਪ ਬੇੜੀ ਚਲਾਈ ਹੈ, ਔਰ ਬਾਲਕਾਂ ਨੂੰ ਵੀ ਵਿਚ ਬਿਠਾ ਲਿਆ, ਬਹੁਤ ਹੀ ਪ੍ਰਸੰਨ ਹਨ ਸੱਚੇ ਪਾਤਸ਼ਾਹ ਜੀ।
ਤੀਰਥ ਜੇ ਕਰਨੀ ਤਰਕ,
ਤਰਕੇ ਬੇੜੀ ਕਿਨਾਰਾ ਛੱਡ ਕੇ ਅੱਗੇ ਨੂੰ ਜਲ ਦੇ ਵਿਚ ਗਈ ਹੈ, ਸਤਿਗੁਰੂ ਠੇਲ ਕੇ ਲੈ ਕੇ ਗਏ ਹਨ।
ਜਲ ਮਾਹੇ ਚੱਲੀ ਗੁਰਵਾਕ ਉਚਾਰੇ,
ਜਦੋਂ ਜਲ ਦੇ ਵਿਚ ਗਈ, ਦੂਰ ਤੱਕ ਸਤਿਗੁਰਾਂ ਨੇ ਬਚਨ ਕੀਤਾ, ਉਸ ਵਕਤ ਜਦੋਂ ਦੂਰ ਤੱਕ ਪਾਣੀ ਦੇ ਵਿਚ ਬੇੜੀ ਚਲੀ ਗਈ ਨਾ ਸਾਧ ਸੰਗਤ ਜੀ, ਉਸ ਵਕਤ ਫਿਰ ਸਤਿਗੁਰਾਂ ਨੇ ਬਚਨ ਕੀਤਾ ਆਪਣੀ ਰਸਨਾ ਤੋਂ,
ਨਵਕਾ ਹਮਰੀ ਹੋਏ
ਆਖੋ ਵਾਹਿਗੁਰੂ। ਸਤਿਗੁਰੂ ਜੀ ਕਹਿਣ ਲੱਗੇ, ਇਹ ਜਿਹੜੀ ਬੇੜੀ ਹੈ ਨਾ, ਦੋ ਦਿਨਾਂ ਬਾਅਦ ਸਾਡੀ ਬਣ ਜਾਣੀ ਹੈ, ਅਸੀਂ ਇਹਦੇ ਮਾਲਕ ਬਣ ਜਾਣਾ ਇਸ ਬੇੜੀ ਦੇ, ਇਹ ਸਾਡੀ ਬਣ ਜਾਣੀ ਹੈ ਦੋ ਦਿਨਾਂ ਬਾਅਦ, ਨਵੀਂ ਬੇੜੀ ਜਿਹੜੀ ਹੈ।
ਤਾਂ ਪਰ ਬੈਠ ਤਰੇ ਵਿਚ ਧਾਰੇ,
ਤਾਂ ਕਰਕੇ ਕਹਿੰਦੇ ਇਹਦੇ ਵਿਚ ਬੈਠੇ ਹਾਂ, ਤਾਂ ਇਹਦੇ ਵਿਚ ਬੈਠ ਕੇ ਪਾਣੀ ਦੀਆਂ ਧਾਰਾਂ ਦੇ ਵਿਚ ਤਰ ਰਹੇ ਹਾਂ, ਇਹ ਸਾਡੀ ਓ ਹੈ, ਸਾਡੀ ਦੋ ਦਿਨਾਂ ਤੱਕ ਬਣ ਜਾਣੀ ਹੈ।
ਸ਼ਾਹੂ ਕਹਿਓ ਕਰ ਜੋਰ ਤਬ,
ਜਿਹੜਾ ਸ਼ਾਹੂਕਾਰ ਆਇਆ ਸੀ ਉਹ ਵੀ ਬੇੜੀ ਦੇ ਵਿਚ ਹੀ ਬੈਠਾ ਸੀ, ਜਿਹਨੇ ਬੇੜੀ ਲਿਆ ਕੇ ਸਤਿਗੁਰਾਂ ਤੋਂ ਅਰਦਾਸ ਕਰਾਈ, ਉਹਦੀ ਵੀ ਭਾਵਨਾ ਵੇਖੋ, ਉਹ ਵੀ ਹੱਥ ਜੋੜ ਕੇ ਕਹਿਣ ਲੱਗਾ,
ਇਹ ਆਪ ਕੀ ਹੈ ਲਿਓ ਸਾਂਝ ਸਕਾਰੇ,
ਮਹਾਰਾਜ ਇਹ ਬੇੜੀ ਮੇਰੀ ਕੀ ਮੇਰ ਹੈ, ਇਹਦੇ ਉੱਤੇ ਆਪ ਜੀ ਦੀ ਓ ਹੈ ਬੇੜੀ, ਮਹਾਰਾਜ ਮੈਂ ਦਿਨੇ ਚਲਾ ਲਿਆ ਕਰਾਂਗਾ, ਸੁਬਹ ਸ਼ਾਮ ਤੁਸੀਂ ਚਲਾਇਆ ਕਰੋ, ਤੁਹਾਡੀ ਹੈ, ਤੁਸੀਂ ਇਹਨੂੰ ਰੱਖੋ ਆਪਣੀ ਸੇਵਾ ਵਿਚ, ਸੁਬਹਾ ਸ਼ਾਮ ਤੁਸੀਂ ਵਰਤ ਲਿਆ ਕਰੋ ਸੱਚੇ ਪਾਤਸ਼ਾਹ ਜੀ।
ਸ਼ਰੂ ਕੇ ਔਰ ਪ੍ਰਸੰਗ ਚਲਾਏ ਹੈ,
ਉਹਦੀ ਬੇਨਤੀ ਸੁਣ ਲਈ, ਕੋਈ ਹਾਂ ਨਾ ਨਹੀਂ ਕੀਤਾ, ਹੋਰ ਹੀ ਪ੍ਰਸੰਗ ਚਲਾ ਦਿੱਤਾ, ਮੇਰੇ ਸਤਿਗੁਰੂ ਜੀ ਨੇ ਕੌਤਕ ਕੀਤਾ, ਧਿਆਨ ਹੋਰ ਪਾਸੇ ਲੈ ਗਏ।
ਯਾਦ ਕਰੀ ਜਲ ਜਾਲ ਮਝਾਰੇ,
ਬੇੜੀ ਜਾ ਰਹੀ ਹੈ ਡੂੰਘੇ ਜਲ ਦੇ ਵਿਚ ਨੂੰ, ਤਰੀ ਹੋਈ ਨਾਲ ਬੱਚਿਆਂ ਨੂੰ ਲੈ ਕੇ ਜਾ ਰਹੇ ਹਨ।
ਤੋਰਠਾ ਤਰੀ ਤਰੀ ਸੰਗ ਔਰ,
ਔਰ ਸਾਧ ਸੰਗਤ ਜੀ ਜਿਹੜੀ ਬੇੜੀ ਹੈ ਹੋਰ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਬੇੜੀ ਪਾਣੀ ਦੇ ਉੱਤੇ ਤਰਦੀ ਜਾ ਰਹੀ ਹੈ।
ਤਰਾ ਤਰੀ ਤਰ ਤਰ ਉਤਾਰ,
ਔਰ ਸਾਧ ਸੰਗਤ ਜੀ ਤਰਾ ਤਰੀ ਬੜੀ ਤੇਜ਼ੀ ਦੇ ਨਾਲ, ਬਹੁਤ ਤੇਜ਼ੀ ਦੇ ਨਾਲ ਬੇੜੀ ਨੂੰ ਭਜਾ ਰਹੇ ਹੈ, ਦੁੜਾ ਰਹੇ ਹੈ, ਤੇ ਦੁੜਾਈ ਦੜਾਉਂਦੇ ਹੋਏ ਮੇਰੇ ਸਤਿਗੁਰੂ ਦੂਸਰੇ ਕਿਨਾਰੇ ਤੇ ਲੈ ਗਏ ਹਨ।
ਨਰ ਬਰ ਸੁਰ ਸਿਰ ਮੌਰ ਬਾਰ,
ਨਰ ਬਰ ਨਰਾਂ ਦੇ ਵੀ ਮਨੁੱਖਾਂ ਦੇ ਵੀ, ਇਸ ਸ੍ਰਿਸ਼ਟੀ ਦੇ ਵੀ ਬਰ ਸ਼੍ਰੋਮਣੀ ਹਨ, ਸੁਰ ਦੇਵਤਿਆਂ ਦੇ ਵੀ ਸ਼੍ਰੋਮਣੀ ਹਨ, ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ।
ਬਾਰ 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 ਬਾਰ,
ਔਰ ਬਾਰ ਬਾਰ ਬਾਰੀ ਬਾਰੀ ਬਾਰ ਪਾਣੀ ਦੇ ਵਿਚ ਬੇੜੀ ਨੂੰ ਬੜੀ ਕਾਹਲੀ ਦੇ ਨਾਲ ਬਾਰ ਬਾਰ ਦੁੜਾ ਰਹੇ ਚਲਾ ਰਹੇ ਹਨ, ਐਸੇ ਕੌਤਕ ਕਰ ਰਹੇ ਹਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ।
ਸਮਈਆ ਖੇਲਤ ਹੈ ਜਲ ਕੋ ਛਿਰਕਾਵਤ,
ਜਦੋਂ ਜਲ ਵਿਚ ਖੇਡਦੇ ਹੈ ਨਾ ਪਾਣੀ ਦੇ ਉਂਜਲੀਆਂ ਵਿਚ ਜਲ ਲੈ ਕੇ ਗੰਗਾ ਦਾ ਨਿਰਮਲ ਜਲ ਲੈ ਕੇ ਬੱਚਿਆਂ ਦੇ ਉੱਤੇ ਜ਼ੋਰ ਦੀ ਛਿੜਕ ਦਿੰਦੇ ਆ, ਮਾਰਦੇ ਆ ਜਲ ਦੇ ਛਿੱਟੇ,
ਛਿੰਟਣ ਤੇ ਸ਼ੁਰਕਾਨ ਲਰਾਵੇ,
ਜਿਹੜੇ ਸ਼ੁਕਰਾਨ ਬੱਚੇ ਆ, ਜਿਵੇਂ ਅਮਾਲੇ ਵੱਲ ਦੀ ਬੋਲੀ ਆ ਉਧਰ ਛੋਕਰਾ ਕਹਿੰਦੇ ਆ ਭੁਚੰਗੀ ਨੂੰ, ਤੇ ਭੁਚੰਗਣ ਨੂੰ ਛੋਕਰੀ ਕਹਿੰਦੇ ਆ, ਉਹ ਬੋਲੀ ਦਾ ਵੀ ਭਾਈ ਸਾਹਿਬ ਨੇ ਉਸ ਇਲਾਕੇ ਦੀ ਦਾ ਵਿਚ ਵਿਚ ਕਿਤੇ ਕਿਤੇ ਸੰਕੇਤ ਦਿੱਤਾ, ਕਹਿੰਦੇ ਗਲ ਦੇ ਛਿੱਟੇ ਉਹਨਾਂ ਛੋਕਰੇ ਬੱਚਿਆਂ ਦੇ ਉੱਤੇ ਪਾ ਕੇ ਉਹਨਾਂ ਨੂੰ ਲੜਾਉਂਦੇ ਇੱਕ ਦੂਜੇ ਦੇ ਨਾਲ, ਐਸੇ ਕੌਤਕ ਕਰਦੇ ਐ,
ਇੱਕ ਪਲਾਏ ਚੱਲੇ ਇੱਕ ਸਾਹਮਣੇ,
ਇੱਕ ਦੌੜਦਾ ਅੱਗੇ, ਇੱਕ ਤਾਂ ਅੱਗੇ ਦੌੜ ਪੈਂਦਾ ਪਾਣੀ ਦੇ ਵਿਚ, ਬੇੜੀ ਤੋਂ ਉਤਰ ਕੇ ਹੁਣ ਪਾਣੀ ਦੀਆਂ ਖੇਡਾਂ ਕਰ ਰਹੇ ਆ ਮੇਰੇ ਸਤਿਗੁਰੂ, ਇੱਕ ਤਾਂ ਅੱਗੇ ਦੌੜ ਪੈਂਦਾ, ਇੱਕ ਫੇਰ ਸਾਹਮਣੇ ਦੌੜਦਾ ਸਾਹਮਣੇ ਚੱਲਦਾ ਹੈ,
ਇੱਕ ਭਿੜੇ ਅੱਖੀਆਂ ਨਾਲ ਮੁੰਦਾਵੇ,
ਇੱਕ ਇੱਕ ਦੂਜੇ ਨਾਲ ਭਿੜਦੇ ਵੀ ਆ, ਉਹਦੇ ਛਿੱਟੇ ਪਾਣੀ ਦੇ ਮਾਰਦਾ ਉਹਦੇ ਮਾਰਦਾ, ਤੇ ਕਈਆਂ ਦੇ ਜ਼ੋਰ ਦੀ ਮਾਰਦੇ ਅੱਖਾਂ ਬੰਦ ਕਰ ਲੈਂਦੇ ਐ,
ਜ਼ੋਰ ਤੇ ਫਾਕਤ ਹੈ ਕਰਸੋਂ,
ਮਾਰਾ ਢਿੱਲਾ ਜਿਹਾ ਛੱਟਾ ਨਹੀਂ ਮਾਰਦੇ, ਆਮ ਜ਼ੋਰ ਦੀ ਪਾਣੀ ਦਾ ਛੱਟਾ ਮਾਰਦੇ ਅੱਖਾਂ ਦੇ ਉੱਤੇ,
ਇੱਕ ਹੱਥ ਨਸੋਂ ਕਰ ਓਟ ਬਚਾਵੇ,
ਵਿਕਾਰਾਂ ਦੀ ਨਿਗਾਹ ਨੂੰ ਨਾਸ ਕਰ ਦਿੰਦੇ ਆ, ਇੰਨਾ ਜ਼ੋਰ ਦੀ ਅੰਮ੍ਰਿਤ ਰੂਪ ਛਿੱਟਾ ਮਾਰਦੇ ਆ, ਐਸੀ ਕਿਰਪਾ ਕਰਦੇ ਆ, ਤੇ ਕਈਆਂ ਕੋਲੋਂ ਤਾਂ ਜ਼ੋਰ ਦੀ ਮਾਰੇ ਹੋਏ ਛਿੱਟੇ ਸਹਾਰੇ ਨਹੀਂ ਜਾਂਦੇ, ਉਹ ਫਿਰ ਅੱਗੇ ਬੱਚੇ ਅੱਖਾਂ ਦੇ ਅੱਗੇ ਦੋਏ ਹੱਥ ਲੈ ਕੇ ਅੱਖਾਂ ਨੂੰ ਬੰਦ ਕਰ ਲੈਂਦੇ ਆ, ਬਚਾਉਂਦੇ ਆਸਰਾ ਦੇ ਕੇ,
ਪ੍ਰੇਰਿਤ ਹੈ ਬਹੁ ਹੇਰਤ ਹੈ,
ਬੱਚਿਆਂ ਨੂੰ ਪ੍ਰੇਰਦੇ ਆ ਤੇ ਵੇਖਦੇ ਆ ਇਧਰ ਉਧਰ ਨੂੰ ਜਾਂਦੇ ਆ,
ਮੁਖ ਟੇਰਤ ਹੈ ਉਮਗੈ ਬਿਗਸਾਵ,
ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਮੁਖ ਕਦੇ ਐ ਨੂੰ ਘੁਮਾ ਲੈਂਦੇ ਆ, ਕਦੇ ਐਸ ਦਿਸ਼ਾ ਨੂੰ ਘੁਮਾ ਲੈਂਦੇ ਆ, ਤੇ ਵੇਖ ਵੇਖ ਕੇ ਬੜੇ ਪ੍ਰਸੰਨ ਹੁੰਦੇ ਆ, ਬੱਚਿਆਂ ਨਾਲ ਐਸੀਆਂ ਖੇਡਾਂ ਐਸੇ ਕੌਤਕ ਕਰਦੇ ਆ,
ਦੇਤ ਦਲੇਰ ਦਹੂ ਦਿਸ ਦੌੜਤ,
ਜਦੋਂ ਦੋਨੋਂ ਦਿਸ਼ਾ ਤੋਂ ਦੌੜਦੇ ਆ ਨਾ ਦੋਨੋਂ ਪਾਸਿਆਂ ਤੋਂ ਬੱਚਿਆਂ ਨੂੰ ਘੇਰ ਘੇਰ ਕੇ, ਤੇ ਬੱਚਿਆਂ ਨੂੰ ਦਲੇਰੀ ਵੀ ਦਿੰਦੇ ਆ, ਉਹਨਾਂ ਨੂੰ ਕਹਿੰਦੇ ਆ ਕਿ ਤਕੜੇ ਹੋ ਕੇ ਮੁਕਾਬਲਾ ਕਰਨਾ ਸਿੱਖੋ, ਇਹ ਜ਼ੁਲਮ ਦਾ ਮੁਕਾਬਲਾ ਕਰਨ ਦੀ ਦਲੇਰੀ ਭਰ ਰਹੇ ਆ, ਜਿਹੜਾ ਜ਼ੁਲਮ ਇਸ ਪਰਜਾ ਦੇ ਉੱਤੇ ਉਸ ਸਮੇਂ ਦੇ ਜ਼ਾਲਮ ਹਾਕਮ ਕਰ ਰਹੇ ਸਨ, ਉਸ ਜ਼ੁਲਮ ਦੇ ਥੱਲਿਓਂ ਕੱਢਣ ਲਈ ਸਤਿਗੁਰੂ ਜੀ ਦਲੇਰੀਆਂ ਦਾ ਦਾਨ ਦੇ ਰਹੇ ਆ, ਬਹਾਦਰਤਾ ਦੇ ਗੁਣ ਸ਼ੂਰਬੀਰਤਾ ਦੇ ਗੁਣ ਸਤਿਗੁਰੂ ਜੀ ਭਰ ਰਹੇ ਹਨ, ਇਸ ਕਰਕੇ ਦਲੇਰੀ ਦਿੰਦੇ ਆ, ਔਰ ਦੋਨੋਂ ਪਾਸਿਆਂ ਨੂੰ ਦੌੜਦੇ ਵੀ ਆ ਤੇਜ਼ੀ ਦੇ ਨਾਲ,
ਬੋਰਕ ਬਾਰ ਤੇ ਬਾਰਕ ਸਾਰੇ,
ਔਰ ਬਾਲਕਾਂ ਨੂੰ ਜਿੰਨਿਆਂ ਵੀ ਬਾਲਕ ਹੈ ਨਾ ਸਾਰੇ, ਉਹਨਾਂ ਨੂੰ ਪਾਣੀ ਦੇ ਛੱਟੇ ਮਾਰ ਮਾਰ ਕੇ ਭਿਉਈ ਵੀ ਜਾਂਦੇ ਹਨ,
ਮੇਚਕ ਕੇਸ ਮਿਰਦੂ ਬਿਥਰੇ,
ਸਤਿਗੁਰੂ ਜੀ ਦੇ ਮੇਚਕ ਕਾਲੇ ਆ ਚੀਕਣੇ ਪੂਰੇ ਕੇਸ ਜਿਹੜੇ ਆ ਉਹ ਖਿਲਰੇ ਹੋਏ ਹਨ,
ਮੁਖ ਪੈ ਉਪਮਾ ਕਵ ਜੋ ਮਨ ਧਾਰੇ,
ਜੋ ਕੇਸ ਮੁਖ ਦੇ ਉੱਤੇ ਆ ਕੇ ਪੈਂਦੇ ਆ, ਪਿੱਛੇ ਪੈਂਦੇ ਆ, ਕੰਨਾਂ ਦੇ ਉੱਤੇ ਆ ਕੇ ਪੈਂਦੇ ਆ, ਕਵੀ ਜੀ ਕਹਿੰਦੇ ਮੈਂ ਮਨ ਵਿਚ ਇਸ ਤਰ੍ਹਾਂ ਇਹ ਭਾਵਨਾ ਧਾਰੀ ਹੈ, ਉਸ ਸਮੇਂ ਦਾ ਜੋ ਸਤਿਗੁਰੂ ਜੀ ਦੇ ਕੇਸਾਂ ਦਾ ਬੜਾ ਸੁੰਦਰ ਉਪਮਾ ਜੋ ਬਣੀ ਹੋਈ ਹੈ,
ਪੰਕਜ ਪੈ ਗਨ ਪੰਨੰਗ ਛਾਨਣ,
ਪੰਨੰਗ ਨਾਮ ਸੱਪ ਦਾ ਹੁੰਦਾ, ਛਾਨਣ ਨਾਮ ਛੋਟੇ, ਜਿਹੜੇ ਮਾਨੋ ਸੱਪਾਂ ਦੇ ਛੋਟੇ ਬੱਚੇ ਪੰਕਜ ਨਾਮ ਕਵਲ ਫੁੱਲ ਦੇ ਉੱਤੇ ਆ ਕੇ ਲਿਪਟੇ ਹੋਏ ਹਨ, ਪਾ ਕਬਲ ਫੁੱਲ ਦੇ ਉੱਤੇ ਆ ਕੇ ਉਹਨਾਂ ਨੇ ਆਪਣਾ ਡੇਰਾ ਲਾਇਆ ਹੋਇਆ, ਮਾਨੋ
ਹੈ ਲਪਟੇ ਹਿਤ ਅੰਮ੍ਰਿਤ ਕਾਰੇ,
ਕਾਲੇ ਕਾਲੇ ਸੱਪਾਂ ਦੇ ਬੱਚੇ ਮਾਨੋ ਸਤਿਗੁਰੂ ਦੇ ਮੁੱਖ ਰੂਪ ਜਿਹੜਾ ਕਬਲ ਵਰਗਾ ਮੁਖੜਾ ਉਤੋਂ ਅੰਮ੍ਰਿਤ ਲੈਣ ਵਾਸਤੇ, ਅੰਮ੍ਰਿਤ ਰਸ ਲੈਣ ਵਾਸਤੇ, ਅੰਮ੍ਰਿਤ ਚੂਸਣ ਵਾਸਤੇ, ਆਪਣੀ ਜ਼ਹਿਰ ਦੀ ਤਪਸ਼ ਨੂੰ ਮੇਟਣ ਵਾਸਤੇ ਮਾਨੋ ਕਾਬਲ ਵਰਗੇ ਮੁਖੜੇ ਦੇ ਉੱਤੇ ਉਹਨਾਂ ਨੇ ਆ ਕੇ ਲਿਪਟਣਾ ਕੀਤਾ ਹੈ,
ਹੋਏ ਹੱਲਾ ਜਲ ਡਾਰਤ ਹੈ,
ਔਰ ਹੱਲਾ ਵੀ ਕਰਦੇ ਹੈ ਤੇ ਪਾਣੀ ਵੀ ਸਿੱਟਦੇ ਆ ਜ਼ੋਰ ਦੀ ਉਂਜਲੀਆਂ ਭਰ ਭਰ ਕੇ,
ਸਭ ਹੱਥਨ ਕੇ ਕਰ ਕੇ ਪਿਚਕਾਰੇ,
ਔਰ ਹੱਥਾਂ ਦੀਆਂ ਪਿਚਕਾਰੀਆਂ ਬਣਾ ਕੇ ਵੀ, ਇੰਨੀ ਕਮਾਲ ਦੀ ਕਲਾ, ਹੱਥਾਂ ਦੀਆਂ ਪਿਚਕਾਰੀਆਂ ਬਣਾ ਕੇ ਦੂਰ ਤੱਕ ਪਾਣੀ ਦੀਆਂ ਧਾਰਾਂ ਤਤੀਰੀਆਂ ਪਾ ਦਿੰਦੇ ਇੱਕ ਦੂਸਰੇ ਤੇ,
ਕੌਤਕ ਭਾਂਤ ਅਨੇਕਨ ਕੇ ਕਰ,
ਅਨੇਕਾਂ ਤਰ੍ਹਾਂ ਦੇ ਕੌਤਕ ਕੀਤੇ, ਜਲ ਦੀਆਂ ਖੇਡਾਂ ਬੱਚਿਆਂ ਨੂੰ ਸਿਖਾਲੀਆਂ, ਆਪ ਅੱਗੇ ਹੋ ਕੇ ਕੀਤੀਆਂ ਕਰਾਈਆਂ,
ਬਰਿੰਦ ਆਨੰਦ ਭਰੇ ਲੜਕਾ,
ਜਿੰਨੇ ਲੜਕਾ ਬੱਚੇ ਆ ਉਹ ਵੀ ਬਹੁਤ ਸਾਧ ਸੰਗਤ ਜੀ ਆਨੰਦ ਵਿਚ ਖੁਸ਼ੀਆਂ ਵਿਚ ਭਰੇ ਪਏ ਆ, ਇੱਕ ਐਸਾ ਆਨੰਦ ਬਣਾਇਆ ਪਿਆ ਗੰਗਾ ਦੇ ਪਾਣੀ ਵਿੱਚ।
ਮੰਜਲ ਅੰਜਲ ਕੋ ਜਲ ਸੋ ਭਰ,
ਸਾਧ ਸੰਗ ਜੀ ਆਪਣੇ ਅੰਜਲ ਬੁੱਕ ਜਲ ਦੇ ਨਾਲ ਚੰਗੀ ਤਰ੍ਹਾਂ ਭਰ ਕੇ ਐਨ ਚੰਗੀ ਤਰ੍ਹਾਂ ਬੰਨ ਲੈਂਦੇ ਹਨ।
ਉਜਲ ਜਲ ਸੁਰੰਗ ਸਰ ਕਾ,
ਜੋ ਉਜਲ ਜਲ ਹੈ ਸੁਰੰਗ ਸਰ ਗੰਗਾ ਨਦੀ ਦਾ ਜੋ ਸਾਫ ਜਲ ਹੈ ਪਵਿੱਤਰ ਹੈ, ਉਹਨੂੰ ਆਪਣੇ ਬੁੱਕਾਂ ਦੇ ਵਿੱਚ ਭਰ ਲੈਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ।
ਮੱਜਨ ਕੀਨ ਲੀਏ ਪਟ ਉਪਰ,
ਉਹ ਜਲ ਫਿਰ ਦੂਸਰਿਆਂ ਦੇ ਉੱਤੇ ਪਾਉਂਦੇ ਹਨ, ਐਸੀ ਕੌਤਕ ਐਸੇ ਖੇਡ ਕਰ ਰਹੇ ਹਨ। ਉਸ ਤੋਂ ਬਾਅਦ ਉਂਜਲਿਆਂ ਨਾਲ ਜਲ ਭਰ ਕੇ ਫਿਰ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਫਿਰ ਸਤਿਗੁਰੂ ਜੀ ਨੇ ਆਪਣੇ ਸਰੀਰ ਦੇ ਉੱਤੇ ਸਾਰੇ ਵਸਤਰ ਧਾਰਨ ਕੀਤੇ ਹਨ।
ਫਿਰ ਚੱਲੇ ਮਗ ਜੋ ਘਰ ਕਾ,
ਜੋ ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਤੇੜ ਬੜਾ ਸੁੰਦਰ ਕਛਹਿਰਾ ਸਜ ਰਿਹਾ ਹੈ, ਸੀਸ ਉੱਤੇ ਬੜੀ ਸੁੰਦਰ ਦਸਤਾਰ ਔਰ ਇਸੇ ਤਰ੍ਹਾਂ ਗਲ ਦੇ ਵਿੱਚ ਚੋਲਾ, ਇਹ ਵਸਤਰ ਸਤਿਗੁਰੂ ਜੀ ਨੇ ਧਾਰਨ ਕੀਤੇ ਹੈ। ਵਸਤਰ ਪਾ ਕੇ ਸਾਰੇ ਬੱਚਿਆਂ ਨੂੰ ਖੇਡਾਂ ਖਡਾ ਕੇ ਹੁਣ ਫੇਰ ਘਰ ਵੱਲ ਨੂੰ ਸਤਿਗੁਰੂ ਜੀ ਨੇ ਮੋੜੇ ਪਾਏ, ਚੱਲੇ ਹਨ ਘਰ ਨੂੰ ਮਾਤਾ ਜੀ ਦੀ ਤਰਫ।
ਬੋਲਤ ਬਾਲ ਬਲੋਕਤ ਡੋਲਤ,
ਜਿਹੜੇ ਬਾਲਕ ਬੱਚੇ ਆ ਉਹਨਾਂ ਦੇ ਵਿੱਚ ਵਿਚਕਾਰ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰੇ ਜਾ ਰਹੇ ਹੈ, ਤੇ ਆਲੇ ਦੁਆਲੇ ਬੱਚੇ ਕੋਈ ਨੱਚਦਾ ਕੋਈ ਟੱਪਦਾ ਕੋਈ ਖੇਡਾਂ ਕਰਦਾ ਕੋਈ ਸਤਿਗੁਰੂ ਮਹਾਰਾਜ ਜੀ ਦੇ ਨਾਲ ਹਾਸ ਬਲਾਸ ਕਰਦਾ, ਐਨ ਸਤਿਗੁਰਾਂ ਨੂੰ ਵਿੱਚ ਲਿਆ ਹੋਇਆ ਸਾਰੇ ਆਪਣੀ, ਕੋਈ ਦੁਨੀਆਂ ਦੀ ਪਰਵਾਹ ਨਹੀਂ ਕਿਉਂਕਿ ਬੇਪਰਵਾਹ ਦੀ ਸੰਗਤ ਮਿਲੀ ਹੋਈ ਹੈ। ਇਸ ਕਰਕੇ ਬੇਪਰਵਾਹੀਆਂ ਤੋਂ ਰਹਿਤ ਇਸ ਨਾਲ ਕੁੱਦਦੇ ਨੱਚਦੇ ਟੱਪਦੇ ਦੌੜਦੇ ਬੋਲਦੇ ਬਚਨ ਕਰਦੇ ਗੱਜਦੇ ਵੱਜਦੇ ਹੱਸਦੇ ਹਸਾਉਂਦੇ ਮੇਰੇ ਸਤਿਗੁਰੂ ਜੀ ਜਾਂਦੇ ਹਨ।
ਨੀਚ ਸਰੂਪ ਸੁਬਹ ਹਰ ਕਾ,
ਹਰੀ ਦਾ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਾਰਿਆਂ ਦੇ ਵਿਚਕਾਰ ਸੋਭਾ ਪਾ ਰਿਹਾ ਸੁਭਾਏਮਾਨ ਹੋ ਰਿਹਾ ਹੈ, ਐਸੇ ਮੇਰੇ ਸਤਿਗੁਰੂ ਕਲਗੀਆਂ ਵਾਲੇ ਹਨ।
ਜਿਉਂ ਬਹੁ ਭਾਂਤ ਬਿਲਾਸਤ ਕੋ ਦਿਨ,
ਜਿਉਂ ਬਹੁਤ ਕੌਤਕਾਂ ਦੇ ਨਾਲ ਬੱਚਿਆਂ ਨਾਲ ਖੇਡਾਂ ਕਰਦਿਆਂ ਹੋਇਆ ਬੱਚਿਆਂ ਨੂੰ ਪ੍ਰਸੰਨਤਾ ਦਿੰਦਿਆਂ ਹੋਇਆ ਸਾਰਾ ਦਿਨ,
ਇੱਕ ਸਮੇਂ ਮਿਲ ਕੇ ਤਰਨੀ,
ਇੱਕੋ ਸਮੇਂ ਮਿਲ ਕੇ ਬੇੜੀ ਦੇ ਵਿੱਚ ਬੈਠ ਕੇ ਸਾਰੇ ਕੌਤਕ ਕੀਤੇ ਹਨ।
ਆਵਤ ਪੀਗਨ ਅੰਬਰ ਸੋ,
ਜਿਉਂ ਸਾਧ ਸੰਗ ਜੀ ਸਾਰੇ ਕੌਤਕ ਕਰਕੇ ਸਤਿਗੁਰੂ ਮਹਾਰਾਜ ਜੀ ਘਰ ਆਏ। ਹੁਣ ਅਗਲਾ ਪ੍ਰਸੰਗ ਅੱਗੇ ਸ਼ੁਰੂ ਹੋ ਗਿਆ, ਸਮਾਂ ਵੀ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ, ਸੋ ਕੱਲ ਨੂੰ ਸਾਧ ਸੰਗਤ ਦੀ ਅਗਲੀ ਕਥਾ ਵਿਚਾਰੀ ਜਾਵੇਗੀ। ਸਾਰੀਆਂ ਸੰਗਤਾਂ ਜਿੰਨੀਆਂ ਵੀ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਜੁੜੀਆਂ ਹਨ, ਸਾਰੀਆਂ ਸੰਗਤਾਂ ਦਾ ਭਾਈ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਕਥਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮੇਰੇ ਕਲਗੀਧਰ ਪਾਤਸ਼ਾਹ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਹਾਜ਼ਰ ਨਾਜ਼ਰ ਸਤਿਗੁਰੂ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਸੰਗਤ ਗੁਰੂ ਕਾ ਸਵਰੂਪ, ਆਪ ਸਭ ਨੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਇਤਨੀਆਂ ਬੇਨਤੀਆਂ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਹਨ।
ਭਾਂਤ ਬਿਲਾਸਤ ਕੋ ਦਿਨ, ਸਮੇਂ ਮਿਲ ਕੇ ਤਰਨੀ, ਆਵਤ ਪੀਗਨ ਅੰਬਰ ਸੋ, ਘਨ ਅੰਬਰ ਮੈਂ ਤੜਤਾ ਬਰਨੀ।
ਵਾਹਿਗੁਰੂ ਜੀ ਕਾ ਖਾਲਸਾ, ਹੇ ਗੋਬਿੰਦ, ਹੇ ਗੋਪਾ, ਹੇ ਦਯਾਲਨਾ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾ, ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਧਾਰ, ਅੰਧਕੂਪ ਮਹਾਂਭਿਆਨ, ਨਾਨਕ ਪਾਰ ਕਾ, ਹੇ ਅਟੁੱਟ, ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ, ਹੇ ਸਰਬਮ, ਦੁਖ ਭੰਜਨ ਗੁਣ ਖਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਐ ਪਰੋ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ
ਉਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।